Bismillahirrahmanirrahim. ਬਹਾਦਰ ਸਵੱਲੀ ਕਰਦੇ ਬੋ ਬਾਲੇ ਹਾਰ ਜਾਈਏ
ਬ੍ਰਹਿਮੰਡਾਂ ਦੇ ਸਿਰਜਣਹਾਰ ਪਾਤਸ਼ਾਹ ਸਰਵ ਸ਼ਕਤੀਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ ਦੇ ਵਿੱਚ ਜੁੜ ਬੈਠੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਮਾਂ ਬਣਿਆ ਢਾਡੀ ਦਰਬਾਰ ਰਾਹੀਂ ਮਨ ਨੂੰ ਗੁਰੂ ਚਰਨਾਂ ਦੇ ਨੇੜੇ ਕਰਨ ਦਾ। ਆਓ ਗੁਰੂ ਸਾਹਿਬ ਦੇ ਨਾਲ ਕਰੀਬੀ ਰਿਸ਼ਤਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਰਲ ਕੇ ਆਪਾਂ ਗੁਰੂ ਬਖਸ਼ੀ ਫਤਿਹ ਦਾ ਸਿਮਰਨ ਕਰੀਏ। ਫਤਿਹ ਇੱਕ ਸਿਮਰਨ ਹੈ, ਇਹਨੂੰ ਸਿਮਰਨ ਦੀ ਤਰ੍ਹਾਂ ਜਪਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਫਤਿਹ ਬੁਲਾਉਂਦੇ ਨੇ ਇਹਨੂੰ ਕੇਵਲ ਅਤੇ ਕੇਵਲ ਧਾਰਮਿਕ ਰਸਮ ਜਾਣ ਕੇ ਕਿ ਕੀ ਫਰਕ ਪੈਂਦਾ। ਇੱਕ ਘੰਟਾ ਢਾਡੀਆਂ ਨੇ ਬੋਲਣਾ, ਬਸ ਦੋ ਵਾਰ ਵਾਹਿਗੁਰੂ ਕਹਿਣਾ, ਆਪਾਂ ਕਹਿ ਲੈਂਦੇ ਕੋਈ ਫਰਕ ਨਹੀਂ ਪੈਂਦਾ, ਧਾਰਮਿਕ ਰਸਮ ਹੈ। ਕੇਵਲ ਅਤੇ ਕੇਵਲ ਕਈ ਬੰਦੇ ਇਸ ਨੂੰ ਧਾਰਮਿਕ ਰਸਮ ਸਮਝਦੇ ਨੇ। ਫਤਿਹ ਬੁਲਾਉਣਾ ਕੋਈ ਧਾਰਮਿਕ ਰਸਮ ਨਹੀਂ ਹੈ, ਫਤਿਹ ਬੁਲਾਉਣਾ ਕੋਈ ਖਾਨਾ ਪੂਰਤੀ ਨਹੀਂ ਹੈ, ਫਤਿਹ ਬੁਲਾਉਣਾ ਕੋਈ ਟਾਈਮ ਪਾਸ ਕਰਨ ਦਾ ਜ਼ਰੀਆ ਨਹੀਂ ਹੈ। ਫਤਿਹ ਤਾਂ ਇੱਕ ਸਿਮਰਨ ਹੈ, ਇਹਨੂੰ ਸਿਮਰਨ ਦੀ ਤਰ੍ਹਾਂ ਜਪਣਾ ਚਾਹੀਦਾ ਹੈ। ਜਿਹੜਾ ਫਤਿਹ ਦੇ ਨਾਲ ਪਿਆਰ ਕਰਦਾ ਉਹਦੀ ਆਤਮਾ ਵੀ ਫਤਿਹ ਪਾ ਜਾਂਦੀ, ਜਿਹੜਾ ਫਤਿਹ ਬੁਲਾਉਣੋਂ ਸੰਕੋਚ ਕਰਦਾ ਉਹਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ। ਆਓ ਚੜ੍ਹਦੀ ਕਲਾ ਦੇ ਨਾਲ ਸਾਧ ਸੰਗਤ ਗੱਜ ਵੱਜ ਕੇ ਫਤਿਹ ਬੁਲਾਈਏ, ਕੋਈ ਮੁੱਖ ਵਾਂਝਾ ਨਾ ਰਵੇ, ਸਾਰੀ ਸੰਗਤ ਫਤਿਹ ਪ੍ਰਵਾਨੋ ਤੇ ਅਦਬ ਨਾਲ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਅਤੇ ਗੁਰੂ ਕੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਓ ਇਤਿਹਾਸ ਦਾ ਪੰਨਾ ਜੋ ਪਿਛਲੇ ਦਿਨਾਂ ਦੇ ਵਿੱਚ ਆਪ ਜੀ ਦੀ ਸੇਵਾ ਦੇ ਵਿੱਚ ਆਰੰਭ ਕੀਤਾ ਹੈ। 15 ਭਗਤਾਂ ਦੇ ਵਿੱਚੋਂ ਸ਼੍ਰੋਮਣੀ ਭਗਤ ਸਤਿਕਾਰਯੋਗ ਭਗਤ ਨਾਮਦੇਵ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਉਹਨਾਂ ਦੇ ਕੰਠ ਵਿੱਚੋਂ ਨਿਕਲੀ ਹੋਈ ਪਾਵਨ ਰਚਨਾ, ਉਹਨਾਂ ਦੀ ਪਾਵਨ ਬਾਣੀ ਜਿਹਨੂੰ ਅੱਜ ਕੱਲ੍ਹ ਆਪਾਂ ਗੁਰਬਾਣੀ ਕਹਿੰਦੇ ਹਾਂ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਮੌਕੇ ਉਹਨਾਂ ਦੀ ਪਾਵਨ ਰਚਨਾ ਨੂੰ ਸੰਭਾਲਿਆ ਹੈ। ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਨੇ ਇਸ ਪਾਵਨ ਰਚਨਾ ਵਾਲੇ ਸੰਗ੍ਰਹਿ ਦੇ ਅੰਦਰ ਜਿੰਨੀ ਬਾਣੀ ਸੀ ਉਸ ਨੂੰ ਗੁਰੂ ਦਾ ਰੁਤਬਾ ਦੇ ਕੇ ਸਨਮਾਨ ਦਿੱਤਾ ਹੈ। ਅੱਜ ਉਹਨਾਂ ਦੇ ਕੰਠ ਵਿੱਚੋਂ ਨਿਕਲਿਆ ਇੱਕ ਇੱਕ ਅੱਖਰ ਸਾਡੇ ਵਾਸਤੇ ਗੁਰੂ ਹੈ। ਆਓ ਗੁਰੂ ਪਿਤਾ ਜੀ ਦੀ ਪਵਿੱਤਰ ਗੋਦ ਵਿੱਚ ਬਹਿ ਕੇ ਇਹ ਬਾਣੀ ਦੇ ਰਚਣਹਾਰਿਆਂ ਦੀ ਇਤਿਹਾਸ ਦੀ ਕਹਾਣੀ ਨੂੰ ਆਪਾਂ ਨੇੜਿਓਂ ਬਚਣ ਦਾ ਯਤਨ ਕਰੀਏ। ਸਤਿਕਾਰਯੋਗ ਗਿਆਨੀ ਭਗਵੰਤ ਸਿੰਘ ਹੋਰਾਂ ਨੇ ਬੜਾ ਆਨੰਦਮਈ ਮਾਹੌਲ ਬਣਾਇਆ ਹੈ। ਉਹਨਾਂ ਦਾ ਬੋਲਣ ਦਾ ਪ੍ਰਕਰਨ ਸੀ ਕਿ ਕਰਮਾਂ ਕਰਕੇ ਵਿਛੜੇ ਹਾਂ ਅਤੇ ਕਿਰਪਾ ਕਰਕੇ ਮਿਲਾਪ ਹੋ ਸਕਦਾ ਹੈ। ਕਰਮਾਂ ਕਰਕੇ ਵਿਛੋੜਾ ਹੈ, ਮਾੜੇ ਕਰਮਾਂ ਕਰਕੇ ਬੰਦਾ ਵਿਛੜਦਾ ਹੈ, ਅਤੇ ਵਾਹਿਗੁਰੂ ਦੀ ਕਿਰਪਾ ਕਰਕੇ ਬੰਦੇ ਦਾ ਮਿਲਾਪ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਪ੍ਰਕਰਨ ਦੇ ਨਾਲ ਉਹ ਗੁਰਮਤ ਦੀਆਂ ਉਦਾਹਰਣਾਂ ਦੇ ਦੇ ਕੇ ਆਪ ਜੀ ਨੂੰ ਗੁਰੂ ਸਾਹਿਬ ਜੀ ਦੇ ਨਾਲ ਕਰੀਬੀ ਰਿਸ਼ਤਾ ਬਣਾਉਣ ਵਾਸਤੇ ਨੇਕ ਸੁਝਾਅ ਬਖਸ਼ਿਸ਼ ਕਰ ਰਹੇ ਸਨ। ਮੈਂ ਆਪਣੇ ਧਰਮ ਵਿੱਚ ਹੋਰ ਵੀ ਪੱਕਤਾ ਵਾਸਤੇ ਉਹਨਾਂ ਲਈ ਅਰਦਾਸ ਕਰਦਾ ਹਾਂ। ਆਓ ਆਪਾਂ ਇਤਿਹਾਸ ਬਾਚ ਰਹੇ ਸੀ ਕਿ ਭਗਤ ਨਾਮਦੇਵ ਜੀ ਮਹਾਰਾਜ, ਸਤਾਰਾ ਜ਼ਿਲ੍ਹਾ ਹੈ ਮਹਾਰਾਸ਼ਟਰ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸਤਾਰਾ ਜ਼ਿਲ੍ਹੇ ਦੇ ਵਿੱਚ ਪੰਡਰਪੁਰ ਇਲਾਕਾ ਹੈ। ਪੰਡਰਪੁਰ ਏਰੀਆ ਦੇ ਵਿੱਚ ਇੱਕ ਮੰਦਰ ਹੈ, ਉਸ ਮੰਦਰ ਦਾ ਨਾਮ ਹੈ ਨਾਗਨਾਥ ਮੰਦਰ। ਨਾਗਨਾਥ ਮੰਦਰ ਦੇ ਅੰਦਰ ਭਗਤ ਨਾਮਦੇਵ ਜੀ ਮਹਾਰਾਜ ਹੱਸਦੇ ਖੇਲਦੇ ਆਉਂਦੇ ਨੇ। ਹਸਤ ਖੇਲ ਤੇਰੇ ਦਿਓਹਰੇ ਆਇਆ, 1164 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। 1164 ਅੰਗ ਦੇ ਉੱਤੇ ਭਗਤ ਨਾਮਦੇਵ ਜੀ ਨੇ ਆਪਣੀ ਹੱਡ ਬੀਤੀ ਨੂੰ ਬੜੇ ਕਾਮਲ ਸ਼ਬਦਾਂ ਦੇ ਅੰਦਰ, ਬੜੇ ਆਲਮ ਫਾਜ਼ਲ ਸ਼ਬਦਾਂ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਹੈ। ਭਗਤ ਨਾਮਦੇਵ ਜੀ ਇੱਥੋਂ ਸਾਬਤ ਹੁੰਦਾ ਕਿ ਉਹ ਪਹਿਲੀ ਵਾਰ ਮੰਦਰ ਵਿੱਚ ਗਏ ਹੋਣਗੇ, ਪਹਿਲਾਂ ਮੰਦਰ ਵਿੱਚ ਨਹੀਂ ਗਏ ਹੋਣਗੇ। ਜੇ ਪਹਿਲਾਂ ਉਹ ਮੰਦਰ ਵਿੱਚ ਜਾਂਦੇ ਹੁੰਦੇ ਫਿਰ ਤਾਂ ਸਾਰਿਆਂ ਨੇ ਕਹਿ ਦੇਣਾ ਸੀ ਰੋਜ਼ ਹੀ ਆਉਂਦੇ ਨੇ, ਕੋਈ ਗੱਲ ਨਹੀਂ। ਇਹਦਾ ਮਤਲਬ ਉਹ ਪਹਿਲੇ ਦਿਨ ਗਏ ਨੇ, ਤਦ ਰੌਲਾ ਪਿਆ ਵੀ ਇੱਕ ਸ਼ੂਦਰ ਸਾਡੇ ਮੰਦਰ ਵਿੱਚ ਆ ਵੜਿਆ, ਇੱਕ ਸ਼ੂਦਰ ਸਾਡੇ ਰੱਬ ਦੇ ਅਸਥਾਨ ਨੂੰ ਭੇਟਣ ਵਾਸਤੇ, ਰੱਬ ਦੇ ਮੰਦਰ ਨੂੰ ਭ੍ਰਿਸ਼ਟ ਕਰਨ ਵਾਸਤੇ, ਰੱਬ ਦੇ ਮੰਦਰ ਨੂੰ ਅਪਵਿੱਤਰ ਕਰਨ ਵਾਸਤੇ ਸਾਡੇ ਮੰਦਰ ਦੇ ਵਿੱਚ ਆ ਵੜਿਆ, ਉਹਨਾਂ ਨੇ ਰੌਲਾ ਪਾ ਦਿੱਤਾ। ਇਹ ਗੱਲ ਯਾਦ ਰੱਖਣਾ, ਧਰਮ ਵਿੱਚ ਪ੍ਰਪੱਖਤਾ ਹੋਣੀ ਗੱਲ ਹੋਰ ਹੈ ਅਤੇ ਧਰਮ ਦੇ ਵਿੱਚ ਕੱਟੜਤਾ ਰੱਖਣਾ ਇਹ ਗੱਲ ਹੋਰ ਹੈ। ਜਿਹੜੀ ਕੱਟੜਤਾ ਹੈ ਉਹ ਤਕਰੀਬਨ ਹਰ ਧਰਮ ਵਾਸਤੇ ਨੁਕਸਾਨਦਾਇਕ ਸਾਬਤ ਹੋਈ ਹੈ। ਆਪਣੇ ਧਰਮ ਵਿੱਚ ਦ੍ਰਿੜ ਵਿਸ਼ਵਾਸ ਰੱਖਣਾ ਇਹ ਵਿਸ਼ਾ ਹੋਰ ਹੈ, ਧਰਮ ਵਿੱਚ ਕੱਟੜ ਹੋ ਜਾਣਾ ਇਹ ਗੱਲ ਹੋਰ ਹੈ। ਕੱਟੜਤਾ ਨੁਕਸਾਨਦਾਇਕ ਕਿਵੇਂ ਸਾਬਤ ਹੋਈ, ਮੈਂ ਇੱਕ ਉਦਾਹਰਣ ਇਸ ਇਤਿਹਾਸ ਤੋਂ ਹਟ ਕੇ ਆਪ ਜੀ ਦੀ ਸੇਵਾ ਵਿੱਚ ਰੱਖਣਾ ਚਾਹੁੰਦਾ ਹੈ। ਉਸ ਤੋਂ ਬਾਅਦ ਆਪਾਂ ਇਤਿਹਾਸ ਨੂੰ ਬਚਣ ਵਾਸਤੇ ਢਾਡੀ ਜੱਥੇ ਦੀ ਸੇਵਾ ਲੈਣੀ ਹੈ। ਆਓ ਸਰਵਣ ਕਰੀਏ। ਔਰੰਗਜ਼ੇਬ ਬਾਦਸ਼ਾਹ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਇਹ ਇਸ ਇਤਿਹਾਸ ਤੋਂ ਹਟ ਕੇ ਮੈਂ ਉਦਾਹਰਣ ਦੇਣ ਲੱਗਾ। ਯਾਦ ਰੱਖਣਾ ਪ੍ਰਕਰਨ ਉਹ ਹੈ, ਕੇਵਲ ਅਤੇ ਕੇਵਲ ਮੈਂ ਉਦਾਹਰਣ ਕਹਿਣ ਲੱਗਾ ਹਾਂ। ਔਰੰਗਜ਼ੇਬ ਬਾਦਸ਼ਾਹ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ। ਆਪਣੇ ਹਮ ਜਮਾਤੀ ਦੇ ਨਾਲ ਤੁਰੇ ਜਾਂਦੇ, ਉਹ ਗੱਲਾਂ ਕਰਦੇ ਨੇ ਵੀ ਆਪਣੇ ਇਸ ਮਦਰੱਸੇ ਦੇ ਗੁਆਂਢ ਇੱਕ ਹਿੰਦੂਆਂ ਦਾ ਮੰਦਰ ਹੈ, ਮਦਰੱਸਾ ਸਕੂਲ ਨੂੰ ਕਹਿੰਦੇ ਨੇ, ਅਤੇ ਆਪਣੇ ਇਸ ਮਦਰੱਸੇ ਦੇ ਨੇੜੇ ਇੱਕ ਹਿੰਦੂਆਂ ਦਾ ਮੰਦਰ ਹੈ। ਇਹ ਮੰਦਰ ਦੇ ਵਿੱਚ ਬੜੀ ਪੂਜਾ ਕਰਦੇ ਨੇ। ਸੰਗਰਾਂਦ ਵਾਲੇ ਦਿਨ ਇੱਥੇ ਮੇਲਾ ਲੱਗਦਾ ਹੈ। ਮੱਸਿਆ ਪੁੰਨਿਆ ਵਾਲੇ ਦਿਨ ਲੋਕ ਬੜੇ ਦੂਰੋਂ ਦੂਰੋਂ ਆਉਂਦੇ ਨੇ। ਦਸ਼ਮੀ ਲੱਗਦੀ ਹੈ, ਹੋਰ ਅਨੇਕਾਂ ਹਿੰਦੂ ਤਿਉਹਾਰ ਮਨਾਏ ਜਾਂਦੇ ਨੇ, ਲੋਕ ਮੂਰਤੀਆਂ ਪੂਜਣ ਵਾਸਤੇ ਆਉਂਦੇ ਨੇ। ਔਰੰਗਜ਼ੇਬ ਆਪਣੇ ਨਾਲ ਦੇ ਸਾਥੀ ਨੂੰ ਕਹਿੰਦਾ ਵੀ ਆਪਾਂ ਕਿਸੇ ਦਿਨ ਵਕਤ ਕੱਢ ਕੇ ਇਹ ਮੰਦਰ ਨੂੰ ਅੰਦਰੋਂ ਵੇਖ ਕੇ ਆਉਣਾ। ਇਹ ਮੰਦਰ ਅੰਦਰ ਕੈਸਾ ਹੈ, ਇਹ ਕਿੰਨੀ ਕੁ ਸ਼ਰਧਾ ਨਾਲ ਇਸ ਮੰਦਰ ਦੇ ਵਿੱਚ ਭਗਵਾਨ ਦੀ ਪੂਜਾ ਕਰਦੇ ਨੇ। ਹੁਣ ਔਰੰਗਜ਼ੇਬ ਆਪਣੇ ਜਮਾਤੀ ਦੇ ਨਾਲ ਮੰਦਰ ਦੇ ਵਿੱਚ ਚਲਿਆ ਜਾਂਦਾ ਹੈ। ਹੁਣ ਆਖਿਰਕਾਰ ਸਮੇਂ ਦੇ ਬਾਦਸ਼ਾਹ ਦਾ ਸ਼ਹਿਜ਼ਾਦਾ ਹੈ, ਆਖਿਰਕਾਰ ਸਮੇਂ ਦੇ ਹੁਕਮਰਾਨ ਦਾ ਪੁੱਤਰ ਹੈ। ਮੰਦਰ ਦੇ ਪੁਜਾਰੀਆਂ ਨੇ ਉਹਦਾ ਸਤਿਕਾਰ ਕੀਤਾ, ਉਹਨੂੰ ਸਨਮਾਨ ਵਜੋਂ ਚੁੰਨੀ ਭੇਟ ਕੀਤੀ। ਮੰਦਰ ਦੇ ਪੁਜਾਰੀ ਚੁੰਨੀ ਭੇਟ ਕਰਦੇ ਨੇ, ਜਿਵੇਂ ਆਪਾਂ ਸਰੋਪਾਓ ਦਿੰਦੇ ਹਾਂ ਉਹ ਚੁੰਨੀ ਦਿਆ ਕਰਦੇ ਨੇ, ਨਾਲ ਨਾਰੀਅਲ ਦਿੰਦੇ ਹੁੰਦੇ ਨੇ। ਉਹਨਾਂ ਨੇ ਚੁੰਨੀ ਭੇਟ ਕੀਤੀ ਆ ਔਰੰਗਜ਼ੇਬ ਨੂੰ। ਔਰੰਗਜ਼ੇਬ ਦਾ ਸਨਮਾਨ ਕੀਤਾ ਕਿ ਸਮੇਂ ਦੇ ਬਾਦਸ਼ਾਹ ਦਾ ਪੁੱਤਰ ਸਾਡੇ ਮੰਦਰ ਦੇ ਵਿੱਚ ਆਇਆ। ਹੁਣ ਔਰੰਗਜ਼ੇਬ ਜਿਸ ਵੇਲੇ ਬਾਹਰ ਜਾਂਦਾ ਹੈ ਆਪਣੇ ਨਾਲ ਦੇ ਸਾਥੀ ਨਾਲ ਮੰਦਰ ਨੂੰ ਵੇਖ ਕੇ, ਬਾਹਰ ਜਾਣ ਸਾਰ ਕੀ ਵੇਖਦੇ ਨੇ ਕਿ ਮੰਦਰ ਦੇ ਪੁਜਾਰੀਆਂ ਨੇ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਮੰਦਰ ਨੂੰ ਧੋਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਸਾਹਮਣੇ। ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੇ ਮੰਦਰ ਨੂੰ ਧੋਣਾ ਸ਼ੁਰੂ ਕੀਤਾ। ਔਰੰਗਜ਼ੇਬ ਆਪਣੇ ਨਾਲ ਦੇ ਹਮ ਜਮਾਤੀ ਨੂੰ ਕਹਿੰਦਾ, ਕਹਿੰਦਾ ਵੀਰ ਜਾ ਕੇ ਪੁੱਛ ਕੇ ਆਵੇ, ਇਹ ਏਡੇ ਸਫਾਈ ਪਸੰਦ ਲੋਕ ਨੇ, ਚੰਗਾ ਭਲਾ ਮੰਦਰ ਸੀ, ਮੰਦਰ ਦੇ ਅੰਦਰ ਤਾਂ ਜ਼ਰਾ ਜਿੰਨੀ ਵੀ ਗੰਦਗੀ ਨਹੀਂ ਸੀ, ਆਪਾਂ ਹੁਣੇ ਵੇਖ ਕੇ ਆਏ ਹਾਂ, ਪਰ ਇਹ ਬੜੇ ਸਫਾਈ ਪਸੰਦ ਲੋਕ ਨੇ, ਇਹਨਾਂ ਨੂੰ ਪੁੱਛ ਕੇ ਆਵੇ ਮੰਦਰ ਧੋਣ ਦੀ ਕੀ ਨੌਬਤ ਆ ਗਈ। ਉਹਨਾਂ ਦਾ ਮਿੱਤਰ ਗਿਆ, ਔਰੰਗਜ਼ੇਬ ਦਾ ਮਿੱਤਰ ਗਿਆ, ਜਾ ਕੇ ਪੁੱਛਿਆ ਵੀ ਮੰਦਰ ਨੂੰ ਕਿਉਂ ਧੋਤਾ ਜਾ ਰਿਹਾ। ਉਹਨਾਂ ਲੋਕਾਂ ਨੇ ਅੱਗੋਂ ਜਵਾਬ ਦਿੱਤਾ, ਬ੍ਰਾਹਮਣ ਲੋਕਾਂ ਨੇ, ਕਿ ਮੰਦਰ ਤਾਂ ਚੰਗਾ ਭਲਾ ਬਹੁਤ ਵਧੀਆ ਸਾਫ਼ ਸੁਥਰਾ ਸੀ, ਪਰ ਇਸ ਮੰਦਰ ਦੇ ਵਿੱਚ ਇੱਕ ਮੁਸਲਮਾਨ ਦੇ ਪੈਰ ਪੈ ਗਏ, ਇਸ ਮੰਦਰ ਦੇ ਵਿੱਚ ਗੈਰ ਹਿੰਦੂ ਦੇ ਪੈਰ ਪੈ ਗਏ। ਮੰਦਰ ਦੇ ਵਿੱਚ ਸਮੇਂ ਦੇ ਬਾਦਸ਼ਾਹ ਦਾ ਸ਼ਹਿਜ਼ਾਦਾ ਆਇਆ ਹੈ, ਰਾਜੇ ਸ਼ਾਹਜਹਾਨ ਦੇ ਪੁੱਤਰ ਆਇਆ ਹੈ, ਜਿਸ ਕਾਰਨ ਸਾਡੇ ਮੰਦਰ ਦੇ ਜਿਹੜੇ ਧਾਰਮਿਕ ਰੋ ਰੀਤਾਂ ਸੀ ਉਹਨੂੰ ਠੇਸ ਪੁੱਜੀ ਹੈ, ਸਾਡਾ ਮੰਦਰ ਪਿੱਟਿਆ ਗਿਆ ਹੈ। ਔਰੰਗਜ਼ੇਬ ਦੇ ਮਿੱਤਰ ਨੇ ਆ ਕੇ ਜਿਸ ਵੇਲੇ ਕਹਾਣੀ ਸੁਣਾਈ ਕਿ ਉਹ ਇਸ ਲਈ ਮੰਦਰ ਨੂੰ ਧੋ ਰਹੇ ਨੇ ਕਿ ਮੰਦਰ ਆਪਣੇ ਜਾਣ ਨਾਲ ਪਿੱਟਿਆ ਗਿਆ। ਔਰੰਗਜ਼ੇਬ ਉਸੇ ਵੇਲੇ ਕਹਿਣ ਲੱਗਾ, ਜੇ ਇਹ ਗੱਲ ਹੈ ਨਾ ਕਿ ਸਾਡੇ ਪੈਰ ਪਾਉਣ ਨਾਲ, ਮੁਸਲਮਾਨਾਂ ਦੇ ਪੈਰ ਪਾਉਣ ਨਾਲ ਮੰਦਰ ਪਿੱਟੇ ਜਾਂਦੇ ਨੇ, ਜੇ ਇਹ ਗੱਲ ਹੈ ਤਾਂ ਜਦੋਂ ਮੈਂ ਬਾਦਸ਼ਾਹ ਬਣਾਂਗਾ ਮੈਂ ਫਿਰ ਇਹ ਮੰਦਰ ਰਹਿਣ ਨਹੀਂ ਦਿਆਂਗਾ, ਮੈਂ ਫਿਰ ਇਹਨਾਂ ਮੰਦਰਾਂ ਨੂੰ ਢੁਆ ਦਿਆਂਗਾ, ਇਹਨਾਂ ਮੰਦਰਾਂ ਨੂੰ ਮੈਂ ਤਹਿਸ ਨਹਿਸ ਕਰ ਦਿਆਂਗਾ। ਜਿਹੜਾ ਰੱਬ ਦੇ ਨਾਂ 'ਤੇ ਬਣਿਆ ਹੋਇਆ ਮੰਦਰ ਹੋਵੇ ਅਤੇ ਇੱਕ ਇਨਸਾਨ ਦੇ ਪੈਰ ਪੈਣ ਨਾਲ ਪਿੱਟ ਜਾਵੇ, ਇਹਦਾ ਮਤਲਬ ਰੱਬ ਦਾ ਮੰਦਰ ਨਹੀਂ ਹੈ, ਰੱਬ ਦੇ ਨਾਂ ਦੇ ਉੱਤੇ ਖੁੱਲ੍ਹੀ ਹੋਈ ਦੁਕਾਨ ਹੈ, ਰੱਬ ਦੇ ਨਾਂ 'ਤੇ ਖੁੱਲ੍ਹੀ ਹੋਈ ਇੱਕ ਹੱਟੀ ਹੈ। ਜਿਹੜਾ ਬੰਦੇ ਦੇ ਪੈਰ ਪਾਉਣ ਦੇ ਨਾਲ ਰੱਬ 'ਤੇ ਐਸੀ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਬਖਸ਼ਿਸ਼ ਹੈ, ਰੱਬ ਦਾ ਨਾਮ ਜਪਣ ਦੇ ਨਾਲ ਵੱਡੇ ਵੱਡੇ ਪਾਪੀ ਤਰ ਜਾਂਦੇ ਨੇ, ਅਤੇ ਇੱਕ ਆਮ ਬੰਦੇ ਦੇ ਪੈਰ ਪੈਣ ਨਾਲ ਰੱਬ ਦਾ ਘਰ ਪਿੱਟਿਆ ਜਾਵੇ, ਇਹ ਗੱਲ ਬੜੀ ਅਣਹੋਣੀ ਹੈ। ਹੁਣ ਸਤ ਸੰਗਤ, ਹਿੰਦੂ ਵੀਰਾਂ ਨੇ ਵੀ ਇਹੋ ਹੀ ਰੌਲਾ ਪਾ ਦਿੱਤਾ ਵੀ ਸਾਡਾ ਮੰਦਰ ਪਿੱਟਿਆ ਜਾਣ ਲੱਗਾ, ਸਾਡੇ ਮੰਦਰ ਦੇ ਕੋਲ, ਸਾਡੇ ਮੰਦਰ ਦੇ ਵਿੱਚ ਇੱਕ ਸ਼ੂਦਰ ਦੇ ਪੈਰ ਪਏ ਨੇ, ਸਾਡਾ ਮੰਦਰ ਪਿੱਟਿਆ ਗਿਆ। ਇੱਕ ਮੇਰੇ ਵੀਰ ਨੇ ਜ਼ਰੂਰੀ ਕੁਝ ਲਿਖ ਕੇ ਭੇਜਿਆ ਮੇਰੇ ਵਾਸਤੇ, ਗੱਡੀ ਦਾ ਨੰਬਰ ਹੈ, ਗੱਡੀ ਨੰਬਰ ਸਾਈਕਲ ਸਟੈਂਡ 'ਤੇ ਲੱਗੀ ਹੈ, ਉਹਨੂੰ ਸਰਵਣ ਕਰਵਾ ਦਿਓ ਵੀ 750 ਅਤੇ 835 701। ਵੈਸੇ ਜੋ ਲਿਖਿਆ ਸਮਝ ਮੈਨੂੰ ਵੀ ਨਹੀਂ ਆਇਆ ਵੀ ਵਿੱਚ ਇਹਦੇ ਸੁਨੇਹਾ ਕੀ ਹੈ। ਤਿੰਨ ਗੱਡੀਆਂ ਦੇ ਨੰਬਰ ਨੇ ਜੀ, ਇੱਕ ਗੱਡੀ ਦਾ ਨੰਬਰ ਹੈ 750, ਦੂਸਰੀ ਦਾ 835 ਅਤੇ ਤੀਸਰੀ ਦਾ 701 ਨੰਬਰ। ਇਹ ਗੱਡੀ ਦੀ ਪਾਰਕਿੰਗ ਸ਼ਾਇਦ ਦਰੁਸਤ ਤਰੀਕੇ ਨਾਲ, ਸਤ ਸੰਗਤ ਅਤੇ ਤਿੰਨ ਨੰਬਰ ਮੈਂ ਗੱਡੀਆਂ ਦੇ ਦੁਬਾਰਾ ਬੋਲਣ ਲੱਗਾ, ਜਿੱਥੇ ਇਹਨਾਂ ਦੀ ਪਾਰਕਿੰਗ ਹੋਈ ਹੋਈ ਹੈ ਕਿਰਪਾ ਕਰਕੇ ਉਹਨਾਂ ਨੂੰ ਹੋਰ ਥਾਂ 'ਤੇ ਖੜੀਆਂ ਕੀਤਾ ਜਾਵੇ, ਉੱਥੇ ਸ਼ਾਇਦ ਟੈਂਟ ਲਗਵਾਉਣਾ ਹੈ। ਪਹਿਲੀ ਗੱਡੀ ਦਾ ਨੰਬਰ ਹੈ 750, ਦੂਸਰੀ ਦਾ 835 ਅਤੇ ਤੀਸਰੀ ਦਾ 701। ਇਹ ਤਿੰਨੇ ਮੇਰੇ ਵੀਰ ਭੈਣਾਂ ਜਿਨ੍ਹਾਂ ਦੀਆਂ ਵੀ ਗੱਡੀਆਂ ਹੋਣ ਉਹ ਕਿਰਪਾ ਕਰਕੇ ਸਾਈਡ 'ਤੇ ਜਾ ਕੇ ਲਗਾ ਦੇਣ, ਬੇਨਤੀ ਪ੍ਰਵਾਨ ਕਰਨਾ। ਆਓ ਸਤ ਸੰਗਤ ਆਪਣੀ ਮਨਵਰਤੀ ਇਕਾਗਰ ਉਸੇ ਜਗ੍ਹਾ ਕਰਨ ਵਾਸਤੇ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਗਤ ਨਾਮਦੇਵ ਜੀ ਨੂੰ ਉਹਨਾਂ ਨੇ ਬਾਹੋਂ ਪਕੜਿਆ, ਸ਼ੂਦਰ ਸ਼ੂਦਰ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਭਗਤ ਨਾਮਦੇਵ ਜੀ ਲਿਖਦੇ ਨੇ, ਹਸਤ ਖੇਲ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮਰੀ ਜਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਲੇ ਕੰਬਲੀ, ਉਹਨਾਂ ਨੇ ਕੰਬਲੀ ਦੀ ਬੁੱਕਲ ਮਾਰੀ ਹੈ ਤੇ ਦਿਉਰੇ ਪਾਛੇ ਬੈਠਾ ਜਾਏ, ਉਹਨਾਂ ਨੇ ਦਿਉਰੇ ਦੇ ਪਿਛਲੇ ਪਾਸੇ ਜਾ ਕੇ ਬੈਠ ਕੇ ਪਰਮਾਤਮਾ ਦਾ ਭਜਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਭਗਤ ਨਾਮਦੇਵ ਜੀ ਪਰਮੇਸ਼ਰ ਦਾ ਨਾਮ ਜਪਦੇ ਨੇ, ਭਗਤ ਜਨਾ ਕੋ ਦਿਉਹਰਾ ਫਿਰੈ, ਉਹ ਦਿਉਹਰਾ ਹੀ ਘੁਮਾ ਦਿੱਤਾ ਪਰਮਾਤਮਾ ਨੇ। ਰੱਬ ਆਪਣੇ ਪਿਆਰਾਂ ਦੀ ਕਿਵੇਂ ਲਾਜ ਰੱਖਦੇ ਨੇ, ਉਸ ਪੰਡਰਪੁਰ ਏਰੀਏ ਦੇ ਵਿੱਚ ਕਿਹੜੀ ਮਹਾਨ ਘਟਨਾ ਵਾਪਰ ਗਈ ਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਅਮਿੱਟ ਯਾਦਾਂ ਛੱਡ ਗਈ, ਉਸ ਇਤਿਹਾਸਿਕ ਘਟਨਾ ਦਾ ਵੇਰਵਾ ਢਾਡੀ ਜਥਾਪ ਜੀ ਦੀ ਸੇਵਾ ਵਿੱਚ ਹੇ ਇਵੇਂ ਪੇਸ਼ ਕਰਦਾ ਹੈ।
ਮੰਦਿਰ ਤਾਈ ਘੁਮਾਇਆ ਹੈ,
ਪੰਡਤਾਂ ਦੇ ਬਲ ਪਟ ਕਰ ਲੀਤੀ,
ਨਾਮ ਦੇਵ ਮੁਖ ਲਾਇਆ ਹੈ ਜੀ, ਨਾਮ ਦੇਵ ਮੁਖ ਲਾਇਆ ਹੈ,
ਸਰਵਣ ਕਰ ਰਹੀ ਹੈ। ਮੈਂ ਸਭ ਦਾ ਦਿਲੋਂ ਧੰਨਵਾਦੀ ਹਾਂ। ਆਓ ਤੱਕੀਏ ਸਾਧ ਸੰਗਤ ਹੁਣ ਭਗਤ ਨਾਮਦੇਵ ਜੀ ਦੀ ਕਿਵੇਂ ਪਰਮਾਤਮਾ ਨੇ ਸਿਫਤ ਸੋਭਾ ਕਰਵਾਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ। ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪਏ ਉਹ ਥਾਂ ਗੁਰਸਿੱਖਾਂ ਨੇ ਲੱਭਿਆ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉਸ ਥਾਂ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਚੁੱਕ ਕੇ ਗੁਰਸਿੱਖਾਂ ਨੇ ਆਪਣੇ ਮੱਥੇ ਨੂੰ ਲਾ ਲਈ, ਲੈ ਧੂਰ ਮੁਖ ਲਾਵਾ। ਅਤੇ ਗੁਰਸਿੱਖਾਂ ਕੀ ਕਾਲ ਥਾਏ ਪਈ, ਉਹ ਜਿਨ੍ਹਾਂ ਗੁਰਸਿੱਖਾਂ ਨੇ ਜਾ ਕੇ ਗੁਰੂ ਸਾਹਿਬਾਨਾਂ ਦੀ ਚਰਨ ਧੂੜੀ ਜਾ ਕੇ ਮੱਥੇ 'ਤੇ ਲਾਈ, ਉਹਨਾਂ ਦੀ ਘਾਲਣਾ ਥਾਏ ਪੈ ਗਈ। ਗੁਰਸਿੱਖਾਂ ਕੀ ਧੂੜ ਥਾਏ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਂ ਧਿਆਉਂਦਿਆਂ ਹੋਇਆਂ ਗੁਰੂ ਪਿਤਾ ਜੀ ਦੇ ਪਵਿੱਤਰ ਅਸਥਾਨਾਂ ਦੀ ਖੋਜ ਕੀਤੀ, ਉਹਨਾਂ ਦੀ ਘਾਲਣਾ ਥਾਏ ਪਈ। ਅਤੇ ਅਗਲੀ ਪੰਕਤੀ ਇਸ ਪ੍ਰਸੰਗ ਦੇ ਨਾਲ ਆਪਾਂ ਨੇ ਜੋੜ ਕੇ ਤੱਕਣੀ ਹੈ। ਅਗਲੀ ਪੰਕਤੀ ਗੁਰੂ ਮਹਾਰਾਜ ਕਹਿੰਦੇ ਨੇ, ਜਿਨ ਨਾਨਕ ਸਤਿਗੁਰ ਪੂਜਿਆ। ਇਹ ਨਾਨਕ ਜਿਨ੍ਹਾਂ ਨੇ ਸਤਿਗੁਰ ਦੇ ਸਿਧਾਂਤ ਨੂੰ ਅਪਣਾਇਆ ਨਾ, ਤਿੰਨ ਹਰ ਪੂਜ ਕਰਾਵਾ। ਉਹਨਾਂ ਦੀ ਪਰਮਾਤਮਾ ਨੇ ਆਪ ਪੂਜਾ ਕਰਵਾਈ, ਤਿੰਨ ਹਰ ਪੂਜ ਕਰਾਵਾ। ਉਹਨਾਂ ਦੀ ਪੂਜਾ ਪਰਮਾਤਮਾ ਨੇ ਆਪ ਅੱਗੇ ਹੋ ਕੇ ਕਰਵਾਈ ਹੈ। ਪਰਮਾਤਮਾ ਆਪਣੇ ਪਿਆਰਿਆਂ ਦੀ ਕਿਵੇਂ ਲਾਜ ਰੱਖਦੇ ਨੇ, ਮੰਦਰ ਦਾ ਮੂੰਹ ਘੁਮਾ ਕੇ ਰੱਖ ਦਿੱਤਾ, ਅੱਜ ਵੀ ਮੰਦਰ ਟੇਢਾ ਪਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 451 ਅੰਗ ਉੱਤੇ ਗੁਰੂ ਪਿਤਾ ਜੀ ਦਾ ਪਾਵਨ ਬਚਨ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨੂੰ ਪਿੱਠ ਦੇ ਦਿੱਤੀ, ਨਿੰਦਕ ਲੋਕਾਂ ਵੱਲ ਪਿੱਠ ਕਰ ਲਈ, ਪੰਡੀਆਂ ਕੋ ਪਿਛਵਾਰ ਲਾ ਪਾਂਡਿਆਂ ਵੱਲੋਂ ਪਿੱਠ ਕਰ ਲਈ। ਅਤੇ ਭਗਤ ਨਾਮਦੇਵ ਜੀ ਨੂੰ ਉਹਨਾਂ ਨੇ ਆਪਣੇ ਮਨ ਨੂੰ ਸੀਨੇ ਨਾਲ ਲਾ ਲਿਆ। ਜਿਹੜੇ ਲੋਕ ਦੁਰਕਾਰ ਦਿੰਦੇ ਨੇ, ਜਿਨ੍ਹਾਂ ਨੂੰ ਜੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਭੈ ਆ ਜਾਏ ਤੇ ਪਰਮਾਤਮਾ ਉਹਨਾਂ ਨੂੰ ਸੀਨੇ ਨਾਲ ਲਾ ਲੈਂਦਾ, ਪਰਮਾਤਮਾ ਉਹਨਾਂ ਨੂੰ ਗਲ ਨਾਲ ਲਾ ਲੈਂਦਾ। ਕਈ ਬੰਦੇ ਕਹਿ ਦਿੰਦੇ ਨੇ ਵੀ ਇਹ ਤਾਂ ਬਹੁਤ ਵੱਡੀ ਕਰਾਮਾਤ ਹੈ। ਕਰਾਮਾਤ ਜਿਹੜਾ ਸ਼ਬਦ ਹੈ, ਮੈਂ ਆਪ ਸਤ ਸੰਗਤ ਬੜੀ ਹੱਦ ਤੱਕ ਤਰਕਵਾਦੀ ਬਣ ਕੇ ਰਹਿੰਦਾ, ਮੈਂ ਛੇਤੀ ਕੀਤੇ ਸਤ ਸੰਗਤ ਕਿਸੇ ਗੱਲ ਉੱਤੇ ਯਕੀਨ ਨਹੀਂ ਕਰਦਾ, ਪਰ ਜਿਹੜੀਆਂ ਸਾਖੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹਨਾਂ ਉੱਤੇ ਤਰਕ ਨਹੀਂ ਕੀਤਾ ਜਾ ਸਕਦਾ, ਇਹਨਾਂ ਉੱਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਜੇ ਕਰਾਮਾਤ ਦੀ ਗੱਲ ਕਰੀਏ ਨਾ, ਸ਼ਾਇਦ ਮੈਂ ਕਿਤੇ ਇਸ ਗੱਲ ਨੂੰ ਹੋਰ ਪਾਸੇ ਨਾ ਲੈ ਜਾਵਾਂ, ਪਰ ਇਸ਼ਾਰੇ ਮਾਤਰ ਕਹਿ ਜਾਵਾਂ, ਕੌੜੇ ਰੀਠੇ ਮਿੱਠੇ ਕਰ ਦੇਣੇ ਉਹ ਕੀ ਹੈ? ਕਰਾਮਾਤ ਨਹੀਂ ਹੈ? ਪੱਥਰਾਂ ਨੂੰ ਪੰਜਾ ਲਾ ਕੇ ਰੋਕ ਦੇਣਾ ਕੀ ਉਹ ਕਰਾਮਾਤ ਨਹੀਂ ਹੈ? ਅੱਜ ਤੱਕ ਉਹ ਪੰਜਾ ਲੱਗਾ ਹੋਇਆ, ਕੌੜੇ ਰੀਠੇ ਇੱਕ ਪਾਸੇ, ਇੱਕੋ ਦਰਖਤ ਨੂੰ ਇੱਕ ਪਾਸੇ ਕੌੜੇ ਨੇ ਅਤੇ ਦੂਜੇ ਪਾਸੇ ਮਿੱਠੇ ਹਨ, ਅੱਜ ਤੱਕ ਹੈ। ਸਤ ਸੰਗਤ ਇਤਿਹਾਸ ਗਵਾਹੀ ਭਰਦਾ, ਭਗਤ ਨਾਮਦੇਵ ਜੀ ਵਾਰੀ ਮੰਦਰ ਜਿਹੜਾ ਘੁੰਮਿਆ ਉਹ ਅੱਜ ਵੀ ਉਵੇਂ ਘੁੰਮਿਆ ਪਿਆ, ਅੱਜ ਵੀ ਮੰਦਰ ਟੇਢਾ ਪਿਆ, ਨਾਗ ਨਾਥ ਨਾਂ ਹੈ ਮੰਦਰ ਦਾ। ਉਹ ਮੰਦਰ ਕਿਵੇਂ ਘੁੰਮਿਆ? ਆਪ ਜੀ ਨੇ ਢਾਡੀ ਜਿੱਥੇ ਕੋਲੋਂ ਸਰਵਣ ਕੀਤਾ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਐਸੇ ਬੜੇ ਪ੍ਰਮਾਣ ਆਉਂਦੇ ਨੇ ਕਿ ਜਿੱਥੇ ਜਿੱਥੇ ਵੀ ਸਿੱਖ ਦੀ ਕਿਤੇ ਹੇਠੀ ਹੁੰਦੀ ਦਿਸੀ, ਪਰਮਾਤਮਾ ਨੇ ਆਪ ਜਾ ਕੇ ਲਾਜ ਰੱਖੀ, ਆਪਣੇ ਪਿਆਰਿਆਂ ਦੀ ਆਪ ਲਾਜ ਰੱਖਦੇ ਨੇ। ਐਸੇ ਗੁਰਦੇਵ ਜੀ ਨੂੰ ਆਓ ਮੱਥਾ ਟੇਕੀਏ, ਕਿੰਨੀਆਂ ਕੁ ਰਹਿਮਤਾਂ ਨਾਲ ਸਿੱਖਾਂ ਨੂੰ ਨਿਵਾਜਦੇ ਨੇ। ਆਓ ਇਤਿਹਾਸ ਵਿੱਚੋਂ ਝਾਤੀ ਮਾਰ ਵੇਖੀਏ, ਮਨਾਂ ਵਿੱਚ ਗੁਣਾਂ ਵਾਲਾ ਬਾਸ ਸਾਡੇ ਹੋ ਜਾਵੇ, ਆਪਣਿਆਂ ਔਗਣਾਂ ਦੀ ਆਓ ਚਿਖਾ ਸਿੱਖੀਏ। ਕਹੇ ਕੜਿਆਣਾ ਫਲ ਭਾਵਨਾ ਨੂੰ ਲੱਗਦਾ ਹੈ, ਲੈਂਦਾ ਫਿਟਕਾਰ ਸਦਾ ਇਸ ਦਰੋਂ ਭੇਖੀਏ। ਭੇਖੀ ਬੰਦੇ ਨੂੰ ਇੱਥੇ ਪੈਂਦੀਆਂ ਨੇ ਫਿਟਕਾਰਾਂ, ਅਤੇ ਜਿਹੜਾ ਬੰਦਾ ਭਾਵਨਾ ਵਾਲਾ ਉਹਨੂੰ ਮਿਲਦਾ ਹੈ ਇੱਥੇ ਬਹੁਤ ਵੱਡਾ ਸਨਮਾਨ। ਭਾਵਨਾ ਵਾਲਿਆਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਜਸ ਕਰਵਾਏ ਸਾਰੀ ਦੁਨੀਆ ਜਾਣਦੀ ਹੈ। ਭਾਈ ਲਾਲੋ ਨੂੰ ਪਿੰਡ ਦੇ ਲੋਕਾਂ ਨੇ ਤਿਰਸਕਾਰਿਆ ਹੋਇਆ, ਪਰ ਸਤਿਗੁਰੂ ਨਾਨਕ ਦੇ ਮਹਾਰਾਜ ਘਰ ਦਾ ਕੁੰਡਾ ਖੜਕਾ ਕੇ ਕਹਿੰਦੇ ਨੇ, ਪਿਆਰੇ ਲਾਲੋ ਬੂਹਾ ਖੋਲ, ਤੇਰੇ ਪਿਆਰੇ ਤੈਨੂੰ ਮਿਲਣ ਵਾਲੇ ਆਏ ਨੇ, ਭਾਈ ਲਾਲੋ ਦਰਵਾਜ਼ਾ ਖੋਲ। ਸਤਿਗੁਰੂ ਸਾਹਿਬ ਨੇ ਉਹਦੇ ਘਰ ਦਾ ਜਾ ਕੇ ਆਪ ਦਰਵਾਜ਼ਾ ਖੜਕਾਇਆ। ਜਿੱਥੇ ਜਿੱਥੇ ਪਰਮਾਤਮਾ ਨੂੰ ਕਿਸੇ ਨੇ ਯਾਦ ਕੀਤਾ, ਜਹਿ ਜਹਿ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਆਪਣੇ ਸਿੱਖਾਂ ਨੂੰ ਬੜੇ ਨੇੜੇ ਹੋਇਆ ਹੋਇਆ ਮਹਿਸੂਸ ਕਰਦੇ ਨੇ, ਮਹਿਸੂਸ ਕਰਵਾ ਦਿੰਦੇ ਨੇ ਕਿ ਮੈਂ ਤਾਂ ਤੇਰੇ ਬਿਲਕੁਲ ਕੋਲ ਖਲੋਤਾ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 856 ਅੰਗ ਉੱਤੇ ਇੱਕ ਪਾਵਨ ਬਚਨ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਪਾਵਨ ਅਮਰ ਬੋਲ ਹੈ, 858 ਅੰਗ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੈ ਦਿਓ ਨਾਮਾ ਬਿਪ ਸੁਧਾਮਾ। ਭਗਤ ਨਾਮਦੇਵ ਜੀ ਦੀ ਗੱਲ, ਭਗਤ ਜੈਦੇਵ ਜੀ ਦੀ ਗੱਲ, ਅਤੇ ਸੁਧਾਮਾ ਜੀ ਦਾ ਉਹਨਾਂ ਨੇ ਨਾਲ ਪ੍ਰਮਾਣ ਲਾਇਆ, ਜੈ ਦਿਓ ਨਾਮਾ ਬਿਪ ਸੁਧਾਮਾ, ਤਿੰਨ ਕੋ ਕਿਰਪਾ ਪਈ ਹੈ ਅਪਾਰ। ਉਹਨਾਂ ਦੇ ਉੱਤੇ ਬੜੀ ਅਪਾਰ ਕਿਰਪਾ ਹੋਈ ਹੈ। ਕਿਰਪਾ ਦਾ ਤਾਂ ਇੱਕ ਕਿਣਕਾ ਵਸ ਜਾਵੇ ਹਿਰਦੇ ਦੇ ਅੰਦਰ ਅਤੇ ਉਹਨਾਂ ਦੀ ਮਹਿਮਾ ਗਣੀ ਨਹੀਂ ਜਾਂਦੀ। ਸਤ ਸੰਗਤ ਉਹ ਪਰਮਾਤਮਾ ਦੀ ਐਸੀ ਬਖਸ਼ਿਸ਼ ਹੈ ਜਿਨ੍ਹਾਂ ਦੇ ਉੱਤੇ ਅਪਾਰ ਕਿਰਪਾ ਹੋਈ ਹੈ, ਭਾਵ ਬੇਅੰਤ ਕਿਰਪਾ ਹੋਈ ਹੈ, ਬੜੀਆਂ ਬਖਸ਼ਿਸ਼ਾਂ ਹੋਈਆਂ ਨੇ। 1207 ਅੰਗ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਹੋਰ ਬਚਨ ਹੈ, ਨਾਮੈ ਨਾਰਾਇਣ ਨਾਹੀ ਭੇਦ। ਭਗਤ ਨਾਮਦੇਵ ਅਤੇ ਪਰਮਾਤਮਾ ਦੇ ਵਿੱਚ ਕਹਿੰਦੇ ਅੰਤਰ ਹੀ ਕੋਈ ਨਹੀਂ ਹੈ, ਆਪ ਪਰਮਾਤਮਾ ਦਾ ਸਾਕਸ਼ਾਤ ਰੂਪ ਤੁਰਿਆ ਫਿਰਦਾ ਭਗਤ ਨਾਮਦੇਵ। ਹੁਣ ਭਗਤ ਨਾਮਦੇਵ ਜੀ ਬਾਰੇ, ਨਾਮਦੇਵ ਸਮਦਰਸ਼ੀ ਹੈ, ਉਹ ਨਾਮਦੇਵ ਇੱਕ ਐਸਾ ਸ਼ੀਸ਼ਾ ਹੈ ਜਿਹਦੇ ਆਰ ਪਾਰ ਵੇਖਿਆ ਜਾ ਸਕਦਾ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸ਼ੀਸ਼ਾ ਹੈ, ਗੱਲ ਕਿਤੇ ਲੰਮੇਰੀ ਨਾ ਹੋ ਜਾਏ, ਢਾਡੀ ਜੱਥਾ ਹਾਜ਼ਰ ਕਰਾਂ। ਆਪਾਂ ਜਦੋਂ ਆਪਣੇ ਕਮਰੇ ਤੋਂ ਬਾਹਰ ਆਉਂਦੇ ਹਾਂ, ਮੈਂ ਆਪਣੇ ਆਪ ਨੂੰ ਤੁਹਾਡੇ ਵਿੱਚ ਸ਼ਾਮਿਲ ਕਰਕੇ ਗੱਲ ਕਰਦਾ ਹਾਂ, ਆਪਾਂ ਜਦੋਂ ਘਰੋਂ ਬਾਹਰ ਜਾਈਦਾ ਤਾਂ ਹਰ ਬੰਦਾ ਸ਼ੀਸ਼ਾ ਵੇਖਦਾ, ਘਰੋਂ ਦਰਵਾਜ਼ਾ ਟੱਪਣ ਤੋਂ ਪਹਿਲਾਂ ਤੁਰਨ ਲੱਗਾ ਸ਼ੀਸ਼ਾ ਜ਼ਰੂਰ ਵੇਖਦਾ। ਸ਼ੀਸ਼ੇ ਨੂੰ ਵੇਖ ਕੇ ਉਹ ਫਿਰ ਤੁਰਦਾ, ਜੇ ਉਹਦਾ ਮੂੰਹ ਚੰਗਾ ਨਹੀਂ ਹੈ, ਕੋਈ ਲਿਬੜਿਆ ਹੈ, ਉਹਦੇ ਬਾਲ ਟੇਢੇ ਮੇਢੇ ਹੋਏ ਨੇ, ਤਾਂ ਬੰਦਾ ਦਰੁਸਤ ਕਰਦਾ, ਉਹ ਬੰਦਾ ਸਫਾਈ ਕਰਦਾ, ਕਿਉਂਕਿ ਸ਼ੀਸ਼ਾ ਝੂਠ ਨਹੀਂ ਬੋਲਦਾ, ਸ਼ੀਸ਼ੇ ਦੇ ਵਿੱਚੋਂ ਸਾਨੂੰ ਆਪਣਾ ਮੂੰਹ ਦਿਸਦਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਟੀਕ ਲਿਖਿਆ ਨਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 10 ਸੈਂਚੀਆਂ ਦੇ ਵਿੱਚ, 10 ਪੋਥੀਆਂ ਵਿੱਚ, ਉਹਨਾਂ ਨੇ ਉਸ ਸਟੀਕ ਦਾ ਨਾਂ ਰੱਖਿਆ ਗੁਰੂ ਗ੍ਰੰਥ ਦਰਪਣ। ਦਰਪਣ ਮੇਰਾ ਸ਼ੀਸ਼ਾ ਹੁੰਦਾ, ਅਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਇੱਕ ਬੰਦਾ ਸ਼ੀਸ਼ੇ ਦੇ ਕੋਲ ਮੂੰਹ ਦੇਖਣ ਚੱਲਿਆ, ਉਹਨੂੰ ਪਤਾ ਮੇਰਾ ਮੂੰਹ ਕਰੂਪ ਹੈ, ਉਸ ਬੰਦੇ ਨੂੰ ਪਤਾ ਮੇਰਾ ਮੂੰਹ ਸੋਹਣਾ ਨਹੀਂ ਹੈ, ਉਹਨੇ ਸ਼ੀਸ਼ੇ ਨੂੰ ਆਵਾਜ਼ ਮਾਰ ਕੇ ਆਖਿਆ, ਉਹ ਸ਼ੀਸ਼ਾ ਮੈਨੂੰ ਸੋਹਣਾ ਬਣਾ ਕੇ ਦਿਖਾ ਦੀ, ਮੈਂ ਤੈਨੂੰ ਫੁੱਲਾਂ ਦੇ ਹਾਰ ਪਾਵਾਂਗਾ। ਸ਼ੀਸ਼ਾ ਕਹਿੰਦਾ, ਨਹੀਂ, ਜਿੱਦਾਂ ਦਾ ਤੂੰ ਹੈ ਉਦਾਂ ਦਾ ਤੈਨੂੰ ਦਿਖਾਵਾਂਗਾ। ਉਹ ਕਹਿੰਦਾ ਜੇ ਉਦਾਂ ਦਾ ਦਿਖਾ ਤਾਂ ਇੱਟ ਮਾਰ ਕੇ ਤੋੜ ਦਿਆਂਗਾ ਸ਼ੀਸ਼ਾ। ਕਹਿੰਦਾ ਪ੍ਰਵਾਹ ਕੋਈ ਨਹੀਂ, ਜੇ ਤੂੰ ਤੋੜ ਵੀ ਦੇਗਾ ਤੜ ਵੀ ਪ੍ਰਵਾਹ ਕੋਈ ਨਹੀਂ, ਤੂੰ ਜਿੱਦਾਂ ਦਾ ਹੈ ਉਦਾਂ ਦਾ ਮੈਂ ਤੈਨੂੰ ਦਿਖਾਉਣਾ। ਸ਼ੀਸ਼ਾ ਝੂਠ ਨਹੀਂ ਬੋਲਦਾ। ਇੱਕ ਦੇਸ਼ ਦੀ ਰਾਣੀ ਵੇਖਣ ਵਾਸਤੇ ਉਹਦਾ ਚਿਹਰਾ ਬਹੁਤਾ ਸੁੰਦਰ ਨਹੀਂ, ਉਹਨੇ ਜਿਸ ਵੇਲੇ ਸਿੰਘਾਸਣ 'ਤੇ ਉਹ ਬੈਠੀ ਆਪਣੇ ਪਿਤਾ ਦੇ ਰਾਜ ਗੱਦੀ ਦੇ ਉੱਤੇ ਬੈਠੀ, ਉਹਨੇ ਰਾਜ ਗੱਦੀ 'ਤੇ ਬੈਠਣ ਸਾਰ ਆਪਣੇ ਸਾਰੇ ਸ਼ੀਸ਼ੇ ਤੋੜ ਦਿੱਤੇ, ਸਾਰੇ ਸ਼ੀਸ਼ੇ ਭੰਨ ਦਿੱਤੇ, ਜਿੰਨੇ ਆਈਨੇ ਹਨ ਜਿੰਨੇ ਦਰਪਣ ਲੱਗੇ ਨੇ ਸਾਰੇ ਤੋੜ ਦਿੱਤੇ ਨੇ। ਅਤੇ ਨੌਕਰ ਨੂੰ ਆਖਿਆ ਕੋ ਹੋਰ ਵਧੀਆ ਸ਼ੀਸ਼ਾ ਲੈ ਕੇ ਆਓ। ਨੌਕਰ ਕਹਿਣ ਲੱਗਾ ਮਹਾਰਾਣੀ ਸਾਹਿਬਾ ਵੀ ਇਹ ਜਿਹੜੇ ਸ਼ੀਸ਼ੇ ਤੋੜੇ ਨੇ ਚੰਗੇ ਭਲੇ ਸਨ, ਇਹਨਾਂ ਵਰਗਾ ਸ਼ੀਸ਼ਾ ਬਾਜ਼ਾਰ 'ਚ ਆਉਣਾ? ਕਹਿੰਦੇ ਨਹੀਂ, ਇਹ ਸ਼ੀਸ਼ਾ ਝੂਠ ਬੋਲਦਾ, ਸ਼ੀਸ਼ੇ ਦੇ ਵਿੱਚ ਮੈਨੂੰ ਮੇਰਾ ਚਿਹਰਾ ਸੁੰਦਰ ਨਹੀਂ ਦਿਸਦਾ, ਮੈਨੂੰ ਉਹ ਸ਼ੀਸ਼ਾ ਚਾਹੀਦਾ ਜਿਸ ਸ਼ੀਸ਼ੇ ਵਿੱਚ ਮੇਰਾ ਆਪਣਾ ਚਿਹਰਾ ਮੈਨੂੰ ਚੰਗਾ ਲੱਗੇ। ਅਤੇ ਉਹ ਨੌਕਰ ਨੇ ਬੜੇ ਕਮਾਲ ਦੇ ਬਚਨ ਆਖੇ, ਕਹਿਣ ਲੱਗੇ ਰਾਣੀ ਜੀ ਸ਼ੀਸ਼ੇ ਵਿੱਚ ਨੁਕਸ ਨਹੀਂ, ਨੁਕਸ ਤੁਹਾਡੇ ਆਪਣੀ ਸੋਚਣੀ ਵਿੱਚ ਅਤੇ ਤੁਹਾਡੇ ਚਿਹਰੇ ਵਿੱਚ ਹੈ, ਸ਼ੀਸ਼ਾ ਝੂਠ ਨਹੀਂ ਬੋਲਦਾ। ਗੁਰੂ ਗ੍ਰੰਥ ਸਾਹਿਬ ਵੀ ਇੱਕ ਐਸਾ ਸ਼ੀਸ਼ਾ ਹੈ, ਇਸ ਸ਼ੀਸ਼ੇ ਦੇ ਵਿੱਚ ਬੰਦਾ ਆਪਣਾ ਆਪਣਾ ਮੁੱਖ ਤੱਕੇ। ਸਤਿਗੁਰੂ ਸਾਹਿਬ ਦੱਸ ਦਿੰਦੇ ਨੇ ਜਿਵੇਂ ਸ਼ੀਸ਼ਾ ਦੱਸਦਾ ਤੇਰੇ ਮੂੰਹ 'ਤੇ ਕਿੰਨੇ ਕੁ ਦਾਗ ਪਏ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪੀ ਸ਼ੀਸ਼ਾ ਵੀ ਦੱਸ ਦਿੰਦਾ ਉਹ ਸੱਜਣਾ ਤੇਰੇ ਹਿਰਦੇ ਰੂਪੀ ਸ਼ੀਸ਼ੇ ਉੱਤੇ ਕਿੰਨੇ ਕੁ ਦਾਗ ਪੈ ਗਏ ਨੇ, ਤੇਰੇ ਹਿਰਦੇ ਰੂਪੀ ਸ਼ੀਸ਼ੇ ਦੇ ਉੱਤੇ ਕਿੰਨੇ ਕੁ ਵਹਿਮਾਂ ਭਰਮਾਂ ਦੇ ਫੋੜੇ ਹੋ ਗਏ ਨੇ, ਕਿੰਨੇ ਕੁ ਤੇਰੇ ਹਿਰਦੇ ਰੂਪੀ ਸ਼ੀਸ਼ੇ ਦੇ ਉੱਤੇ ਵਹਿਮਾਂ ਭਰਮਾਂ ਦੇ ਕਿੰਨੇ ਕੁ ਫੋੜੇ ਫਿੰਸਣੀਆਂ ਦੇ ਦਾਗ ਪੈ ਗਏ ਨੇ। ਜੇ ਧੋਣਾ ਚਾਹੁੰਦਾ ਤਾਂ ਨਾਮ ਦਾ ਸਾਬਣ ਲਾ, ਜੇ ਧੋਣਾ ਚਾਹੁੰਦਾ ਤੇਰੇ ਹਿਰਦੇ ਰੂਪੀ ਜਿਹੜਾ ਸ਼ੀਸ਼ਾ ਹੈ, ਤੇਰੇ ਹਿਰਦੇ ਰੂਪੀ ਜਿਹੜਾ ਮੁਖੜਾ ਹੈ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਹੋ ਚੁੱਕਾ ਹੈ, ਇੰਨੀ ਜ਼ਿਆਦਾ ਕਾਲਖ ਲੱਗ ਗਈ ਹੈ, ਜਨਮ ਜਨਮ ਕੋ ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਆਪਣੇ ਕੱਪੜੇ 'ਤੇ ਜ਼ਰਾ ਜਿੰਨੀ ਕਾਲਖ ਲੱਗ ਜਾਏ ਮੇਰਾ ਖਿਆਲ ਆਪਾਂ ਉਹਦੇ ਬਦਲ ਲਈਦਾ। ਕੋਈ ਸ਼ਾਇਦ ਹੀ ਬੰਦਾ ਹੋਏਗਾ ਜਿਹੜਾ ਇੱਕ ਹਫ਼ਤਾ ਲਗਾਤਾਰ ਇੱਕੋ ਹੀ ਸੂਟ ਪਾਉਂਦਾ ਰਹੇ, ਇੱਕੋ ਹੀ ਵਰਦੀ ਨੂੰ ਪੂਰੀ ਇੱਕ ਵੀਕ ਇੱਕ ਹਫ਼ਤਾ ਕੌਣ ਪਾਏਗਾ? ਕੋਈ ਬੰਦਾ ਸ਼ਾਇਦ ਇੱਦਾਂ ਦਾ ਆਲਸੀ ਨਹੀਂ ਹੋਏਗਾ ਜਿਹੜਾ ਬੰਦਾ ਇੱਕ ਮਹੀਨਾ ਆਪਣਾ ਸਰੀਰ ਹੀ ਨਾ ਇਸ਼ਨਾਨ ਨਾ ਕਰਵਾਵੇ, ਇੱਕ ਮਹੀਨੇ ਤੱਕ ਕੋਈ ਬੰਦਾ ਨਹਾਵੇ ਹੀ ਨਾ। ਆਪਾਂ 24 ਘੰਟਿਆਂ ਬਾਅਦ ਘੱਟੋ ਘੱਟ ਇਸ਼ਨਾਨ ਕਰ ਲੈਂਦੇ ਹਾਂ, 24 ਘੰਟਿਆਂ ਵਿੱਚ ਇੱਕ ਵਾਰ ਇਸ਼ਨਾਨ ਕਰ ਲਈਦਾ। ਅਸੀਂ 24 ਘੰਟਿਆਂ ਦੀ ਮੈਲ ਸਰੀਰ ਉੱਤੇ ਬਰਦਾਸ਼ਤ ਨਹੀਂ ਕਰਦੇ, ਪਰ ਸਾਡੇ ਮਨ ਉੱਤੇ ਜਿਹੜੀ ਮੈਲ ਹੈ ਉਹ 24 ਘੰਟਿਆਂ ਦੀ, ਇੱਕ ਹਫ਼ਤੇ ਦੀ ਜਾਂ ਇੱਕ ਮਹੀਨੇ ਦੀ ਨਹੀਂ ਜਾਂ ਇੱਕ ਸਾਲ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਜਨਮਾਂ ਜਨਮੰਤਰਾਂ ਦੀ ਮੈਲ ਲੱਗੀ ਪਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਓ। ਅਤੇ ਧੋਣ ਦਾ ਤਰੀਕਾ ਕੀ ਹੈ? ਕੱਪੜਾ ਮੈਲਾ ਹੋਵੇ ਸਾਬਣ ਅਤੇ ਸਰਫ ਨਾਲ ਧੋਤਾ ਜਾਂਦਾ, ਸਰੀਰ ਦੁਰਗੰਧਿਤ ਹੋ ਜਾਏ ਉਹਨੂੰ ਆਪਾਂ ਤਰ੍ਹਾਂ ਤਰ੍ਹਾਂ ਦੇ ਸ਼ੈਂਪੂ ਜਾਂ ਹੋਰ ਲਿਕੁਇਡ ਸਾਬਣ ਦੇ ਨਾਲ ਆਪਾਂ ਸਾਫ਼ ਕਰ ਲਈਦਾ। ਹੁਣ ਜਿਹੜਾ ਮਨ ਦਾ ਕੱਪੜਾ ਹੈ ਉਹ ਵੀ ਇਸੇ ਤਰੀਕੇ ਨਾਲ ਧੋਤਾ ਜਾਂਦਾ। ਬਿਲਕੁਲ ਗੁਰੂ ਸਾਹਿਬ ਜੀ ਨੇ ਬਿਲਕੁਲ ਸਾਦੀਆਂ ਜੀਆਂ ਉਦਾਹਰਨਾਂ, ਆਮ ਦੁਨੀਆਂ ਦੀ ਜ਼ਿੰਦਗੀ ਦੇ ਵਿੱਚ ਵਿਚਰਨ ਵਾਲੀਆਂ ਉਦਾਹਰਨਾਂ ਸਤਿਗੁਰਾਂ ਨੇ ਕਹਿ ਕੇ ਦੁਨੀਆਂ ਨੂੰ ਸਮਝਾਉਣ ਦਾ ਤਰੀਕਾ ਆਰੰਭ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਪਜੀ ਸਾਹਿਬ ਜੀ ਦੀ ਇੱਕ ਪੰਕਤੀ ਮੈਂ ਤੁਹਾਡੀ ਸੇਵਾ ਵਿੱਚ ਰੱਖਾਂ, ਉਸ ਤੋਂ ਬਾਅਦ ਤੁਹਾਡੀ ਜਥਾ ਹਾਜ਼ਰ ਕਰਦਾ ਹਾਂ। ਸਾਹਿਬ ਜੀ ਕਹਿੰਦੇ ਨੇ ਸੱਜਣਾ ਜੇ ਕੱਪੜਾ ਮੈਲਾ ਹੁੰਦਾ ਤਾਂ ਇਹਨੂੰ ਤੂੰ ਸਾਬਣ ਨਾਲ ਧੋਣਾ, ਸਰੀਰ ਦੁਰਗੰਧਿਤ ਹੁੰਦਾ ਤਾਂ ਫਿਰ ਤੂੰ ਸਾਬਣ ਦੇ ਨਾਲ ਇਹਨੂੰ ਧੋਣ ਦਾ ਯਤਨ ਕਰਦਾ, ਮਨ ਦੇ ਕੱਪੜੇ ਨੂੰ ਵੀ ਕਦੇ ਧੋ ਲਿਆ ਕਰ। ਇੱਥੇ ਇੱਕ ਹੋਰ ਨੁਕਤਾ ਹੈ ਸਤ ਸੰਗਤ, ਉਹ ਜੇ ਨਾ ਕਿਹਾ ਤਾਂ ਪ੍ਰਕਰਨ ਅਧੂਰਾ ਰਹਿ ਜਾਣਾ। ਭਾਵੇਂ ਮਨ ਮੇਰਾ ਹੋਰ ਪਾਸੇ ਘੁੰਮ ਰਿਹਾ ਪਰ ਮੇਰੀ ਡਿਊਟੀ ਹੈ ਕਿ ਮੈਂ ਤੁਹਾਡੀ ਸੇਵਾ ਵਿੱਚ ਖਲੋਤਾ। ਇੱਥੇ ਇਹ ਗੱਲ ਅਗਲੀ ਗੱਲ ਕਹਿਣ ਤੋਂ ਪਹਿਲਾਂ ਇੱਕ ਮੈਂ ਉਰਦੂ ਦਾ ਸ਼ੇਰ ਆਪ ਜੀ ਦੀ ਸੇਵਾ ਦੇ ਵਿੱਚ ਰੱਖਦਾ। ਕਿਤਨਾ ਨਾਜ਼ੁਕ ਹੈ ਜੇ ਜ਼ਮਾਨਾ, ਇਸਮੇ ਹਰ ਰਾਜ ਛੁਪਾਨਾ ਪੜਤਾ ਹੈ, ਦਿਲ ਮੇਂ ਅਗਰ ਕੋਈ ਗਮ ਵੀ ਹੋ ਤੋ ਮਹਿਫਿਲ ਮੇਂ ਮੁਸਕੁਰਾਨਾ ਪੜਤਾ ਹੈ। ਦੁਨੀਆਂ ਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਸ਼ਾਇਦ ਤਦੇ ਕਿਹਾ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਹੋ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਖੈਰ ਆਪਾਂ ਦੁਨੀਆਂ ਦੀ ਨਹੀਂ ਗੱਲ ਅੱਜ ਗੁਰੂ ਦੀ ਕਰਨੀ ਹੈ, ਮੈਂ ਤੁਹਾਡੀ ਸੇਵਾ ਵਿੱਚ ਗੁਰੂ ਦੀ ਗੱਲ ਉਹ ਸਾਹਮਣੇ ਰੱਖਾਂ। ਸਾਬਣ ਜਿਹੜਾ ਇਹ ਤਾਂ ਸਾਨੂੰ ਪਤਾ ਹੈ ਵੀ ਸਾਬਣ ਦੇ ਨਾਲ ਕੱਪੜਾ ਧੋਤਾ ਜਾਣਾ, ਪਰ ਸਾਬਣ ਵੀ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਮਿਲਦੇ ਨੇ। ਪੰਜਾਬ ਦੀ ਗੱਲ, ਪੰਜਾਬ ਦੀ ਧਰਤੀ 'ਤੇ ਸਤ ਸੰਗਤ ਕਈ ਵਾਰ ਉਹ ਗੱਡਿਆਂ ਦੇ ਉੱਤੇ ਵੇਚਣ ਆਉਂਦੇ ਨੇ ਸਾਬਣ, ਅਤੇ ਹੋਕਾ ਦਿੰਦੇ ਨੇ 100 ਰੁਪਈਏ ਦਾ, 100 ਰੁਪਈਏ ਦਾ 5 ਕਿਲੋ ਸਾਬਣ, 100 ਰੁਪਈਏ ਦਾ 10 ਕਿਲੋ ਸਾਬਣ, ਅਤੇ ਕਈ ਬੰਦੇ ਸਸਤਾ ਸਮਝ ਕੇ ਲੈ ਲੈਂਦੇ ਨੇ। ਪਰ ਜਦੋਂ ਘਰ ਆ ਕੇ ਸਾਬਣ ਨਾਲ ਕੱਪੜਾ ਧੋਤਾ ਅਤੇ ਕੱਪੜਾ ਨਿਖਰਨ ਦੀ ਬਜਾਏ ਕੱਪੜਾ ਆਕੜ ਜਾਂਦਾ, ਮੈਲ ਹੋਰ ਪੱਕ ਜਾਂਦੀ ਹੈ। ਨਕਲੀ ਸਾਬਣ ਬਹੁਤ ਮਿਲਦਾ, ਨਾਮ ਦਾ ਸਾਬਣ, ਪਰਮੇਸ਼ੁਰ ਦੇ ਨਾਮ ਦਾ ਸਾਬਣ, ਕੱਪੜਾ ਇਹ ਮਨ ਦਾ ਧੋਣ ਵਾਸਤੇ ਕਾਰਗਰ ਸਾਬਤ ਹੁੰਦਾ, ਪਰ ਅੱਜ ਨਾਮ ਦੇ ਸਾਬਣ ਬਣ ਬਹੁਤ ਗਏ। ਕਿਸੇ ਨੇ ਭਾਵ ਸਾਗਰ ਨੌ ਦੀ ਸਾਬਣ ਦੀ ਪੇਟੀ ਬਣਾ ਕੇ ਰੱਖ ਦਿੱਤੀ, ਉਹ ਭਨਿਆਰੇ ਵਾਲੇ ਨੇ ਬਣਾਇਆ ਸੀ, ਉਹ ਕਹਿੰਦਾ ਵੀ ਇਹ ਨਾਮ, ਇਹ ਤੁਸੀਂ ਇਸ ਨਾਮ ਨਾਲ ਕੱਪੜਾ ਧੋਵੋ ਤਾਂ ਤਿਆਰ ਹੋਣਾ। ਕਿਸੇ ਨੇ ਆਪਣੇ ਸ਼ਬਨ ਦੀ ਪੇਟੀ ਬਣਾ ਲਈ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ ਕਰਾਂਗਾ। ਨਾਮ ਦੇ ਸਾਬਣ ਨਾਲ ਮਨ ਦੇ ਕੱਪੜੇ ਨੂੰ ਧੋ। ਜਦੋਂ ਤੇਰੇ ਮਨ ਦਾ ਕੱਪੜਾ ਨਾਮ ਦੇ ਸਾਬਣ ਨਾਲ ਧੋਤਾ ਗਿਆ ਤੇ ਪਰਮਾਤਮਾ ਤੇਰੀ ਬੇਇੱਜ਼ਤੀ ਨਹੀਂ ਹੋਣ ਦਏਗਾ, ਦੁਨੀਆਂ ਦੇ ਵਿੱਚ ਤੇਰਾ ਅਪਮਾਨ ਨਹੀਂ ਹੋਣ ਦਏਗਾ, ਪਰਮਾਤਮਾ ਫਿਰ ਚਾਰੇ ਪਾਸੇ ਤੇਰੀ ਸ਼ੋਭਾ ਕਰਵਾਏਗਾ, ਵਾਹਿਗੁਰੂ ਤੇਰੀ ਆਪ ਲਾਜ ਰੱਖੇਗਾ। ਅੱਜ ਭਗਤ ਨਾਮ ਦੇਵ ਜੀ ਦੀ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਲਾਜ ਰੱਖੀ ਹੈ, ਪੰਡੀਆਂ ਕੋ ਪਿਛਵਾਰ ਲਾ, ਉਹਨਾਂ ਪਾਂਡਿਆਂ ਨੂੰ ਪਿੱਠ ਕਰ ਦਿੱਤੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨਾਲ ਵੀ ਕੌਤਕ ਵਰਤਿਆ ਸੀ ਮੱਕੇ ਦੀ ਧਰਤੀ ਤੇ, ਉਸ ਕੌਤਕ ਬਾਰੇ ਮੈਂ ਇਸ ਰਚਨਾ ਤੋਂ ਬਾਅਦ ਵਿੱਚ ਆਪ ਜੀ ਦੀ ਸੇਵਾ ਵਿੱਚ ਥੋੜ੍ਹੀ ਜਿਹੀ ਵਿਚਾਰ ਕਰਨ ਦੇ ਵਾਸਤੇ ਕੁਝ ਸ਼ਬਦ ਆਖਾਂਗਾ। ਆਓ ਪਹਿਲਾਂ ਸਰਵਣ ਕਰੀਏ। ਰੱਬ ਆਪਣੇ ਭਗਤਾਂ ਦੀ ਕਦੇ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਦਾ, ਬਸ ਇਸੇ ਗੱਲ ਨੂੰ ਖੋਲ੍ਹਣ ਵਾਸਤੇ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਕੁਝ ਸ਼ਬਦ ਇਉਂ ਕਹਿੰਦਾ ਹੈ।
ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ, ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ। ਨਾਮ ਦੇਵ ਜੀ ਨੇ ਕਰੀਆਂ ਰੱਬ ਅੱਗੇ ਅਰਦਾਸਾਂ, ਰੱਬ ਨੇ ਤ੍ਰਿਸਕਾਰ ਦਿੱਤੇ ਜਿਹੜੇ ਮਨ ਦੇ ਯਾਦਾਂ ਪਾਤਾ, ਗਲ ਲਾਉਂਦਾ ਭਗਤਾਂ ਨੂੰ ਉਹ ਪਿੱਠ ਹੰਕਾਰ ਨੂੰ ਕਰਦਾ, ਗਲ ਲਾਉਂਦਾ ਭਗਤਾਂ ਨੂੰ ਉਹ ਪਿੱਠ ਹੰਕਾਰ ਨੂੰ ਕਰਦਾ, ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ, ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ। ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ, ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਕਰਦਾ।
ਹਰ ਦਿਲ ਵਿੱਚ ਬਸਦਾ ਹੈ ਜਿਸਦਾ ਕਿਸੇ ਕਿਸੇ ਨੂੰ ਆਪੇ ਹਰ ਦਿਲ ਵਿੱਚ ਬਸਦਾ ਹੈ ਜਿਸਦਾ ਕਿਸੇ ਕਿਸੇ ਨੂੰ ਆਪੇ ਜੋ ਇੱਕ ਵਾਰ ਵੇਖ ਲਵੇ ਉਹਨੂੰ ਆਪਣੀ ਦੁਨੀਆ ਜਾਪੇ
ਜੋ ਉਸਦਾ ਹੋ ਜਾਵੇ ਉਹਨੀ ਕਿਸੇ ਦਾ ਪਾਣੀ ਭਰਦਾ ਜੋ ਉਸਦਾ ਹੋ ਜਾਵੇ ਉਹਨੀ ਕਿਸੇ ਦਾ ਪਾਣੀ ਭਰਦਾ ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ
ਰੱਬ ਬਣਦਾ ਉਸੇ ਦਾ ਜਿਹੜਾ ਆਪ ਉਸਦਾ ਹੋ ਜੇ ਰੱਬ ਬਣਦਾ ਉਸੇ ਦਾ ਜਿਹੜਾ ਆਪ ਉਸਦਾ ਹੋ ਜੇ ਵਡਿਆਈ ਉਸੇ ਨੂੰ ਜਿਹਦੇ ਬਲ ਨੂੰ ਰੱਬ ਖਿਲੋ ਜੇ
ਕਢਿਆਣਾ ਸੱਚ ਲਿਖਦਾ ਗੁਰਸਿੱਖ ਮਰ ਕੇ ਵੀ ਨਹੀਂ ਮਰਦਾ ਕਢਿਆਣਾ ਸੱਚ ਲਿਖਦਾ ਗੁਰਸਿੱਖ ਮਰ ਕੇ ਵੀ ਨਹੀਂ ਮਰਦਾ ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ ਹੋ ਹੋ
ਰੱਬ ਆਪਣੇ ਭਗਤਾਂ ਦੀ ਹੁੰਦੀ ਬੇਇੱਜ਼ਤੀ ਨਹੀਂ ਜਰਦਾ ਪਰਮਾਤਮਾ ਦੇ ਪ੍ਰੇਮ ਦਾ ਇੱਕ ਨਿਯਮ ਹੈ ਹਰ ਇਨਸਾਨ ਜਦੋਂ ਕਿਸੇ ਨੂੰ ਪ੍ਰੇਮ ਕਰਦਾ ਉਹਦੀ ਇੱਕ ਸ਼ਰਤ ਹੁੰਦੀ ਹੈ ਕਿ ਜੇ ਤੂੰ ਮੈਨੂੰ ਪਿਆਰ ਕਰਨਾ ਤਾਂ ਮੇਰੇ ਕੁੱਤੇ ਨੂੰ ਵੀ ਪਿਆਰ ਕਰ ਐਸਾ ਨਹੀਂ ਕਿ ਤੂੰ ਮੈਨੂੰ ਪਿਆਰ ਕਰੇ ਅਤੇ ਮੇਰੇ ਕੁੱਤੇ ਦੇ ਤੂੰ ਡਾਂਗਾ ਮਾਰੇ ਹੁਣ ਪਰਮਾਤਮਾ ਦਾ ਵੀ ਨਿਯਮ ਹੈ ਜੇ ਤੂੰ ਮੈਨੂੰ ਪਿਆਰ ਕਰਨਾ ਤਾਂ ਮੇਰੀ ਸਾਜੀ ਹੋਈ ਕਾਇਨਾਤ ਦੇ ਨਾਲ ਪਿਆਰ ਕਰ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ ਪਰਮਾਤਮਾ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਕੁਝ ਵੀ ਨਹੀਂ ਪਰ ਜਿਸ ਬੰਦੇ ਨੂੰ ਪਰਮਾਤਮਾ ਆਪਣੇ ਹਿਰਦੇ ਵਿੱਚ ਨਹੀਂ ਕਦੇ ਦਿਸਿਆ ਉਹਨੂੰ ਬਾਹਰ ਵੀ ਨਹੀਂ ਦਿਸੇਗਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ ਸਤਿਗੁਰ ਦੇ ਗਿਆਨ ਦੀ ਸਾਨੂੰ ਸੋਝੀ ਮਿਲ ਜਾਏ ਇੱਕ ਦਿਨ ਮੈਂ ਪ੍ਰਕਰਨ ਵਿਚਾਰਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਦੀਦਾਰ ਪਾਉਂਦੇ ਹਾਂ ਪਰ ਰੁਮਾਲਿਆਂ ਦੇ ਸਤਿਗੁਰੂ ਦੇ ਸਰੂਪ ਦੇ ਦੀਦਾਰ ਪਾਉਂਦੇ ਹਾਂ ਸਤਿਗੁਰੂ ਦੀ ਵਿਚਾਰਧਾਰਾ ਦੇ ਜਿੰਨਾ ਚਿਰ ਦੀਦਾਰ ਨਹੀਂ ਹੁੰਦੇ ਉਹਨਾਂ ਚਿਰ ਇਹ ਬਾਹਰੀ ਦਰਸ਼ਨ ਜਿਹੜਾ ਸ਼ਾਇਦ ਉਸ ਇੰਨਾ ਫਲਦਾਇਕ ਨਹੀਂ ਜਿੰਨਾ ਚਿਰ ਅੰਦਰੂਨੀ ਦੀਦਾਰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਨਹੀਂ ਬਣ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੋਇਆ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਮਰ ਬੋਲ ਨੇ ਗਰੀਬ ਨਿਵਾਜ ਸਵਾਮੀ ਜੀ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਦੇਖਦਾ ਗੁਰੂ ਨੂੰ ਸਾਰੀ ਦੁਨੀਆਂ ਦੇਖ ਰਹੀ ਹੈ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾਲ ਸਾਡੀ ਆਤਮਾ ਨਹੀਂ ਜੁੜ ਸਕੀ ਉਹਨਾਂ ਚਿਰ ਅਸੀਂ ਗੁਰੂ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਾਂਗੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਇਕੱਲਾ ਦੇਖਿਆ ਹੈ ਨਾ ਸੁਣਿਆ ਨਹੀਂ ਗੁਰੂ ਨਾਨਕ ਦੀ ਵਿਚਾਰਧਾਰਾ ਨਹੀਂ ਸੁਣੀ ਉਹਨਾਂ ਨੇ ਗੁਰੂ ਨਾਨਕ ਨੂੰ ਭੂਤਨਾ ਅਤੇ ਬੇਤਾਲਾ ਕਿਹਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬੋਲ ਸੁਣ ਲਏ ਅਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸਿੱਕਾ ਮੰਨਿਆ ਉਹਨਾਂ ਨੇ ਕਿਹਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਜਿਨ੍ਹਾਂ ਨੇ ਗੁਰੂ ਜੀ ਦੀ ਵਿਚਾਰਧਾਰਾ ਨੂੰ ਸਰਵਣ ਕਰ ਲਿਆ ਅਤੇ ਪ੍ਰਵਾਨ ਕੀਤਾ ਆਪਾਂ ਜ਼ਿਆਦਾਤਰ ਵੇਖ ਕੇ ਮੁੜ ਜਾਂਦੇ ਹਾਂ ਦੀਦਾਰ ਪਾ ਕੇ ਮੁੜ ਜਾਂਦੇ ਹਾਂ ਜਿੰਨਾ ਚਿਰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸੁਣਦੇ ਨਹੀਂ ਸਮਝਦੇ ਨਹੀਂ ਮਨ ਵਿੱਚ ਨਹੀਂ ਵਸਾਉਂਦੇ ਉਹਨਾਂ ਚਿਰ ਨਹੀਂ ਪਤਾ ਲੱਗਦਾ ਕਿ ਗੁਰੂ ਨਾਨਕ ਦੀ ਵਡਿਆਈ ਸੱਚਮੁੱਚ ਵੱਡੀ ਹੈ। ਧੰਨ ਨਾਨਕ ਤੇਰੀ ਵੱਡੀ ਕਮਾਈ ਜਿਹੜੀ ਗੱਲ ਹੈ ਉਹ ਕਿਵੇਂ ਫਿਰ ਸਾਡੇ ਸਮਝ ਆਏਗੀ। ਜਿਨ ਨਾਨਕ ਸੁਣਿਆ ਪੇਖਿਆ, ਜਿਨ੍ਹਾਂ ਨੇ ਸੁਣਿਆ ਅਤੇ ਪੇਖਿਆ, ਪਹਿਲਾਂ ਸੁਣਿਆ ਅਤੇ ਪੇਖਿਆ ਬਾਅਦ ਵਿੱਚ ਹੈ, ਫਿਰ ਗਰਵਾਸ ਨਾ ਭਰਿਆ ਰੇ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੋਚ ਨੂੰ ਅੰਦਰੋਂ ਚੰਗੀ ਤਰ੍ਹਾਂ ਜਿਨ੍ਹਾਂ ਨੇ ਜਾਣ ਲਿਆ। ਦੋ ਗੱਲਾਂ ਨੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਹਾਡੀ ਜੱਥਾ ਹਾਜ਼ਰ ਕਰਦਾ। ਪਹਿਲੀ ਗੱਲ ਹੈ ਸਤ ਸੰਗਤ ਸੇਵਾ ਸੰਭਾਲ ਅਤੇ ਦੂਸਰੀ ਹੈ ਮਾਣ ਸਨਮਾਨ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਬਹੁਤ ਵਧੀਆ ਕੀਤੀ। ਮੈਂ ਜਦੋਂ ਦੀਵਾਨ ਹਾਲ ਵੱਲੋਂ ਆ ਰਿਹਾ ਸੀ ਅਤੇ ਗੁਰਮੁਖ ਪਿਆਰੇ ਨੇ ਮੈਨੂੰ ਸੁਝਾਅ ਦਿੱਤਾ ਕਿ ਢਾਡੀ ਜੱਥਾ ਆਪਣੇ ਟਾਈਮ ਦੇ ਵਿੱਚ ਘੱਟੋ ਘੱਟ 10 ਮਿੰਟ ਵਾਹਿਗੁਰੂ ਦਾ ਸਿਮਰਨ ਕਰਵਾਇਆ ਕਰੇ ਅਤੇ ਸੰਗਤ ਹੋਰ ਵੀ ਜੁੜੇਗੀ। ਮੈਨੂੰ ਸੰਗਤ ਦੀ ਬਹੁਤਾਤ ਦੇ ਨਾਲ ਕੋਈ ਜ਼ਿਆਦਾ ਨਹੀਂ ਹੈ ਗੱਲ, ਤੁਸੀਂ ਜਿੰਨੇ ਬੈਠੇ ਹੋ ਸਾਡੇ ਵਾਸਤੇ ਬਹੁਤ ਹੋ। ਗੁਰੂ ਕਿਰਪਾ ਕਰਨ ਸਾਡੀ ਤੁਹਾਡੀ ਗੁਰਮਤਿ ਦੀ ਪ੍ਰੀਤ ਬਣੀ ਰਹੇ। ਅਸਲ ਵਿੱਚ ਢਾਡੀ ਦਾ ਪ੍ਰਕਰਨ ਜਿਹੜਾ ਉਹ ਹਿਸਟਰੀ ਦਾ ਟੱਚ ਹੁੰਦਾ। ਮੈਂ ਕੇਵਲ ਅਤੇ ਕੇਵਲ ਆਪ ਜੀ ਦੇ ਨਾਲ ਹਿਸਟਰੀ ਦੀ ਗੱਲ ਕਰਨੀ ਹੈ, ਇਤਿਹਾਸ ਦੀ ਗੱਲ ਕਰਨੀ ਹੈ ਅਤੇ ਕਰਨੀ ਗੁਰਬਾਣੀ ਦੀ ਟੇਕ ਲੈ ਕੇ ਤਾਂ ਕਿ ਸਾਡੇ ਸਮਝ ਵਿੱਚ ਆ ਸਕੇ ਕਿ ਇਹ ਜਿਹੜੀ ਗੱਲ ਹੈ ਇਤਿਹਾਸ ਦੀ ਗੁਰਬਾਣੀ ਤੋਂ ਵੱਖਰੀ ਨਹੀਂ ਹੈ, ਗੁਰਬਾਣੀ ਦੇ ਨਾਲ ਜੁੜੀ ਹੋਈ ਇਹ ਗਾਥਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਮਾਣ ਸਨਮਾਨ ਸ਼ਾਇਦ ਨਹੀਂ ਕਰ ਸਕੇ, ਅਸੀਂ ਕੇਵਲ ਅਤੇ ਕੇਵਲ ਸੇਵਾ ਸੰਭਾਲ ਕਰ ਰਹੇ ਹਾਂ। ਸੇਵਾ ਸੰਭਾਲ ਅਤੇ ਮਾਣ ਸਨਮਾਨ ਕਿਤੇ ਸਰੋਤਾ ਇਹ ਨਾ ਕੋਈ ਆਖ ਦੇਵੇ ਕਿ ਵੱਖਰੇ ਵੱਖਰੇ ਕਿਵੇਂ ਹੋ ਗਏ। ਮੈਂ ਹੁਣ ਇਹਨੂੰ ਵੱਖਰੇ ਵੱਖਰੇ ਕਿਵੇਂ ਹੋ ਗਏ, ਮੈਂ ਹੁਣ ਇਹਨੂੰ ਸੌਖਾ ਸਮਝਾਉਣ ਵਾਸਤੇ ਇੱਕ ਉਦਾਹਰਣ ਦੇਣ ਲੱਗਾ। ਕਰਕੇ ਆਪਣਾ ਚਿੱਤ ਇਕਾਗਰ ਕਰਕੇ ਰੱਖਿਓ। ਸਾਡੇ ਘਰ ਵਿੱਚ ਮਾਨੋ ਇੱਕ ਬਜ਼ੁਰਗ ਬਾਪੂ ਬੈਠਾ ਹੈ ਜਾਂ ਬਜ਼ੁਰਗ ਮਾਤਾ ਬੈਠੀ ਹੈ। ਜੇ ਬਜ਼ੁਰਗ ਮਾਤਾ ਦੇ 3-4 ਪੁੱਤਰ ਨੇ, ਬਜ਼ੁਰਗ ਬਾਪੂ ਦੇ 3-4 ਪੁੱਤਰ ਨੇ, ਉਹ ਕਹਿ ਦੇਣ ਆਪਣੇ ਮਾਂ ਬਾਪ ਨੂੰ ਕਿ ਬਾਪੂ ਤੁਹਾਨੂੰ 3 ਡੰਗ ਤਾਜ਼ਾ ਪ੍ਰਸ਼ਾਦਾ ਮਿਲੇਗਾ, ਕੱਪੜੇ ਧੋ ਸਵਾਰ ਕੇ ਪ੍ਰੈਸ ਕੀਤੇ ਹੋਏ ਮਿਲਣਗੇ, ਜਦੋਂ ਕਿਤੇ ਆਉਣਾ ਜਾਣਾ ਤੁਹਾਨੂੰ ਰੁਪਈਏ ਲੋੜ ਤੋਂ ਵੱਧ ਮਿਲਣਗੇ, ਫਲ ਫਰੂਟ ਖਾਣ ਨੂੰ ਮਿਲੇਗਾ, ਚੰਗਾ ਲੰਗਰ ਮਿਲੇਗਾ ਅਤੇ ਤੁਸੀਂ ਚੰਗੀ ਐਸ਼ ਮਾਣੋ। ਇਹ ਸੇਵਾ ਸੰਭਾਲ ਹੈ, ਹੋਣੀ ਚਾਹੀਦੀ ਬਜ਼ੁਰਗਾਂ ਦੀ। ਜੇ ਪੁੱਤਰ ਇਹ ਕਹਿ ਦੇਵੇ ਕਿ ਬਾਪੂ ਤੇਰੀ ਸੇਵਾ ਸੰਭਾਲ ਵਧੀਆ ਕਰਾਂਗੇ, ਪ੍ਰਸ਼ਾਦਾ ਪਾਣੀ ਚੰਗਾ ਦਿਆਂਗੇ, ਕੱਪੜੇ ਧੋ ਸਵਾਰ ਕੇ ਪ੍ਰੈਸ ਕਰਕੇ ਦਿਆਂਗੇ, ਪੈਸੇ ਵੀ ਦਿਆਂਗੇ, ਅਤੇ ਇੱਕ ਗੱਲ ਯਾਦ ਰੱਖ ਵੇ ਤੂੰ ਬੋਲਣਾ ਨਹੀਂ। ਅਸੀਂ ਜਿੱਥੇ ਮਰਜ਼ੀ ਜਾਈਏ, ਜਿੱਥੇ ਮਰਜ਼ੀ ਆਈਏ, ਜਿੱਥੋਂ ਮਰਜ਼ੀ ਆਈਏ, ਤੈਂ ਸਾਨੂੰ ਕੁਛ ਪੁੱਛਣਾ ਨਹੀਂ। ਚਾਹੇ ਅਸੀਂ ਸ਼ਰਾਬ ਪੀਏ, ਚਾਹੇ ਅਸੀਂ ਲੋਕਾਂ ਦਾ ਸਿਰ ਪਾੜੀਏ ਅਤੇ ਚਾਹੇ ਲੋਕਾਂ ਕੋਲੋਂ ਆਪਣਾ ਸਿਰ ਪੜਾਈਏ, ਤੈਂ ਨਹੀਂ ਬੋਲਣਾ। ਅਸੀਂ ਜੋ ਮਰਜ਼ੀ ਕਰੀਏ, ਤੈਨੂੰ ਰੋਟੀ ਵਧੀਆ ਮਿਲੂ, ਤੈਨੂੰ ਕੱਪੜੇ ਧੋਤੇ ਮਿਲਣਗੇ, ਤੈਨੂੰ ਪੈਸੇ ਵੀ ਮਿਲਣਗੇ, ਪਰ ਤੈਂ ਸਾਡੇ ਜੀਵਨ ਵਿੱਚ ਦਖਲ ਨਹੀਂ ਦੇਣਾ। ਅਸੀਂ ਜਿੱਥੇ ਮਰਜ਼ੀ ਮਰੀਏ, ਜਿੱਥੇ ਮਰਜ਼ੀ ਜੋ ਮਰਜ਼ੀ ਕਰੀਏ, ਤੈਂ ਵਿੱਚ ਬੋਲਣਾ ਨਹੀਂ। ਹੁਣ ਤੁਸੀਂ ਦੱਸੋ ਇਹ ਮਾਣ ਸਨਮਾਨ ਹੈ, ਇਹ ਕਾਹਦਾ ਮਾਣ ਸਨਮਾਨ ਹੈ? ਬਾਪੂ ਆਖੇਗਾ ਪੁੱਤਰਾ ਪਾਰਟੀਆਂ ਲੀਰਾਂ ਪਾ ਲਾਂਗੇ, ਬੇਹੇ ਪ੍ਰਸ਼ਾਦੇ ਛਕ ਲਾਂਗੇ, ਆਹ ਰੁਪਈਆਂ ਤੋਂ ਬਿਨਾਂ ਦਿਨ ਕੱਟ ਲਾਂਗੇ, ਪਰ ਆਹ ਕੰਮ ਸਾਡੇ ਕੋਲੋਂ ਬਹੁਤ ਔਖਾ, ਇਹ ਹੱਕ ਨਾ ਖੋ। ਅਸੀਂ ਤਾਂ ਤੈਨੂੰ ਪੁੱਛਣਾ ਹੈ ਸ਼ਾਮ ਨੂੰ ਬੇ ਪੁੱਤ ਕੀ ਕੀਤਾ ਅੱਜ ਸਾਰਾ ਦਿਨ, ਕਿਤੇ ਤਾਸ਼ ਖੇਡ ਕੇ ਤਾਂ ਨਹੀਂ ਸਾਰੇ ਦਿਨ ਨਗਾ ਦਿੱਤਾ, ਕਿਤੇ ਜੂਆ ਤਾਂ ਨਹੀਂ ਖੇਡ ਕੇ ਆਇਆ, ਕਿਤੇ ਸ਼ਰਾਬ ਤਾਂ ਨਹੀਂ ਪੀ ਕੇ ਆਇਆ, ਕਿਸੇ ਮਾੜੇ ਬੰਦੇ ਦੀ ਸੰਗਤ ਤਾਂ ਨਹੀਂ ਕਰਕੇ ਆਇਆ? ਬਿਲਕੁਲ ਹੂ ਬਹੂ ਕਹਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਅੱਜ ਦਾ ਸਿੱਖ ਇਹ ਕਰ ਰਿਹਾ ਕਿ ਪਾਤਸ਼ਾਹ ਤੈਨੂੰ ਕੱਪੜੇ ਵਧੀਆ ਦਿਆਂਗੇ, ਰੰਗ ਬਿਰੰਗੇ ਮਹਿੰਗੇ ਤੋਂ ਮਹਿੰਗੇ ਰੁਮਾਲੇ ਦਿਆਂਗੇ। ਹੁਣੇ ਵੀ ਚਾਹੀਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਸੁੰਦਰ ਵਸਤਰ ਚਾਹੀਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਚਾਹੀਦੇ, ਸਾਰਾ ਕੁਝ ਵਧੀਆ ਚਾਹੀਦਾ, ਜਿਵੇਂ ਸੇਵਾ ਸੰਭਾਲ ਵਧੀਆ ਚਾਹੀਦੀ, ਮਾਣ ਸਨਮਾਨ ਵੀ ਵਧੀਆ ਚਾਹੀਦਾ। ਅਸੀਂ ਕਹਿੰਦੇ ਬਾਬਾ ਤੈਨੂੰ ਰੁਮਾਲੇ ਮਹਿੰਗੇ ਤੋਂ ਮਹਿੰਗੇ ਵਧੀਆ ਤੋਂ ਵਧੀਆ ਚਮਕੀਲੇ ਦਿਆਂਗੇ ਅਤੇ ਪ੍ਰਸ਼ਾਦਾ 3 ਡੰਗ ਤਾਜ਼ਾ ਬਣਾ ਕੇ ਅਰਦਾਸ ਕਰਕੇ ਭੋਗ ਲਵਾਵਾਂਗੇ, ਵਧੀਆ ਜਲੇਬੀਆਂ ਖੀਰ ਪਕੌੜੇ ਤੈਨੂੰ ਵਧੀਆ ਵਧੀਆ ਪੇਸ਼ ਕਰਾਂਗੇ ਅਤੇ ਰੁਪਈਏ ਗੁਲ ਕੇ ਨਹੀਂ ਭਰ ਦਿਆਂਗੇ ਕਿ ਪ੍ਰਬੰਧਕਾਂ ਕੋਲੋਂ ਗਿਣੀ ਨਾ ਜਾਏਗੀ, ਇੰਨੇ ਰੁਪਈਏ ਦਿਆਂਗੇ। ਪਰ ਬਾਬਾ ਤੈਂ ਨਹੀਂ ਬੋਲਣਾ, ਚਾਹੇ ਅਸੀਂ ਮੜੀਆਂ 'ਤੇ ਮੱਥਾ ਮਾਰੀਏ, ਚਾਹੇ ਅਸੀਂ ਸ਼ਰਾਬ ਦੇ ਠੇਕੇ 'ਤੇ ਰੁਲੀਏ, ਚਾਹੇ ਅਸੀਂ ਜਿੱਥੇ ਮਰਜ਼ੀ ਮਰੀਏ, ਚਾਹੇ ਪਖੰਡੀ ਬਾਬਿਆਂ ਦੇ ਪੈਰ ਪੂਜੀਏ, ਤੈਂ ਨਹੀਂ ਬੋਲਣਾ। ਬਸ ਇਹ ਗੱਲ ਅੱਜ ਦਾ ਸਿੱਖ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਵਧੀਆ ਰੁਮਾਲੇ ਦਿਆਂਗੇ, ਵਧੀਆ ਖੀਰ ਜਲੇਬੀਆਂ ਦੇ ਭੋਗ ਲਵਾਵਾਂਗੇ, ਵਧੀਆ ਪੈਸੇ ਚੜਾਵਾਂਗੇ, ਪਰ ਤੈਂ ਬੋਲਣਾ ਨਹੀਂ। ਅੱਜ ਦਾ ਸਿੱਖ ਇੱਥੇ ਟਿਕਿਆ ਬੈਠਾ। ਕੱਲ੍ਹ ਵੀ ਗੱਲ ਕੀਤੀ ਸੀ, ਗੱਗੇ 'ਤੇ ਗੁਰੂ ਪੈਂਦਾ ਅਤੇ ਗੱਗੇ 'ਤੇ ਗੋਲਕ ਪੈਂਦੀ ਹੈ। ਬਹੁਤੇ ਬੰਦੇ ਗੋਲਕ ਤੱਕ ਸੀਮਤ ਰਹਿ ਜਾਂਦੇ ਨੇ, ਗੁਰੂ ਤੱਕ ਬਹੁਤ ਘੱਟ ਪੁੱਜਦੇ ਨੇ। ਗੁਰੂ ਤੱਕ ਪੁੱਜਣਾ ਆਪਾਂ, ਆ ਗੁਰੂ ਤੱਕ ਪੁੱਜਣ ਵਾਸਤੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨਾਂ ਨੇ ਉੱਦਮ ਕੀਤਾ। 8 ਤਰੀਕ ਨੂੰ ਖੰਡੇ ਵਾਟੇ ਦੀ ਪੌਲ ਤਿਆਰ ਹੋ ਰਹੀ ਹੈ। ਮੈਂ ਆਪ ਸੰਗਤ ਨੂੰ ਬੇਨਤੀ ਕਰਾਂਗਾ, ਗੋਲਕ ਤੋਂ ਉੱਪਰ ਉੱਠ ਕੇ ਗੁਰੂ ਦੇ ਨਾਲ ਨਾਤਾ ਬਣਾਉਣ ਵਾਸਤੇ ਆਓ ਆਪਾਂ ਅੰਮ੍ਰਿਤਧਾਰੀ ਬਣੀਏ, ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ। ਬਹੁਤ ਬੰਦੇ ਕਹਿੰਦੇ ਨੇ ਜੀ ਅੰਮ੍ਰਿਤ ਸਾਡੇ ਕੋਲ ਰੱਖਿਆ ਨਹੀਂ ਜਾਣਾ। ਉਹ ਭਲਿਆ ਅੰਮ੍ਰਿਤ ਨੂੰ ਤੂੰ ਕੌਣ ਹੁੰਦਾ ਰੱਖਣ ਵਾਲਾ, ਅੰਮ੍ਰਿਤ ਨੇ ਤੈਨੂੰ ਰੱਖਣਾ, ਅੰਮ੍ਰਿਤ ਨੇ ਤੈਨੂੰ ਰੱਖਣਾ ਕਿ ਤੂੰ ਗਲਤ ਪਾਸੇ ਨਾ ਜਾ। ਕਈ ਬੰਦੇ ਕਹਿੰਦੇ ਨੇ ਗਿਆਨੀ ਜੀ ਕੇਸ ਅਸੀਂ ਕੱਟ ਰਹੇ ਹਾਂ, ਜਦੋਂ ਕੇਸ ਕੱਟਣੇ ਬੰਦ ਕਰਤੇ ਉਦੋਂ ਅੰਮ੍ਰਿਤ ਛਕਾਂਗੇ। ਉਹ ਭਲਿਆ ਤੂੰ ਕੇਸ ਕੱਟਦਾ ਹੀ ਇਸ ਲਈ ਤੂੰ ਅੰਮ੍ਰਿਤ ਨਹੀਂ ਛਕਿਆ, ਜਿੱਦਣ ਤੂੰ ਛਕ ਲਿਆ ਤੈਨੂੰ ਪਤਾ ਲੱਗ ਜਾਣਾ ਵੀ ਮੇਰੇ ਗੁਰੂ ਦਾ ਹੁਕਮ ਹੈ ਵੀ ਕੇਸ ਨਹੀਂ ਕੱਟੀ ਦੇ। ਕਈ ਬੰਦੇ ਕਹਿੰਦੇ ਨੇ ਗਿਆਨੀ ਜੀ ਸ਼ਰਾਬ ਪੀਂਦੇ ਆ, ਕਿਤੇ ਕਿਤੇ ਪੀ ਲਈਦੀ ਹੈ, ਜਿੰਨਾ ਚਿਰ ਛੁੱਟਦੀ ਨਹੀਂ ਉਹਨਾਂ ਚਿਰ ਅੰਮ੍ਰਿਤ ਛਕੇ ਦਾ ਕੀ ਫਾਇਦਾ। ਉਹ ਭਲਿਆ ਤੂੰ ਸ਼ਰਾਬ ਪੀਂਦਾ ਹੀ ਇਸ ਲਈ ਹੈ, ਤੈਨੂੰ ਪਤਾ ਨਹੀਂ ਹੈ ਕਿ ਮੇਰਾ ਖਸਮ ਬੈਠਾ, ਜਿੱਦਣ ਤੇਰਾ ਨਾਤਾ ਜੁੜ ਗਿਆ ਤੈਨੂੰ ਪਤਾ ਲੱਗ ਜਾਣਾ ਕਿ ਮੇਰੇ ਗੁਰੂ ਨੇ ਮੈਨੂੰ ਪੀਣ ਤੋਂ ਮਨਾ ਕੀਤੀ ਹੈ, ਮੈਂ ਨਹੀਂ ਪੀਣੀ, ਅੰਮ੍ਰਿਤ ਨੇ ਤੈਨੂੰ ਪਾਲਣਾ। ਕਈ ਬੰਦੇ ਕਹਿੰਦੇ ਗਿਆਨੀ ਜੀ ਮਨ ਨਹੀਂ ਬਣਿਆ ਹਜੇ, ਬਹੁਤ ਵਾਰੀ ਕਹਿ ਦਿੰਦੇ ਨੇ ਗਿਆਨੀ ਜੀ ਮਨ ਨਹੀਂ ਬਣਿਆ ਹਜੇ, ਅਤੇ ਉਹ ਉਸ ਸਵਾਲ ਦਾ ਉੱਤਰ ਦੇਣ ਲੱਗਾ। ਅਸਲ ਮਹੀਨੇ ਵਿੱਚ ਬੰਦਾ ਮਰੀਜ਼ ਹੋਵੇ ਨਾ, ਤੜਫਦਾ ਪਿਆ ਹੋਵੇ, ਹੁਣ ਤੜਫਦਾ ਪਿਆ ਅਤੇ ਉਹਦੇ ਘਰ ਦੇ ਕਹਿਣ ਵੀ ਤੈਨੂੰ ਹਸਪਤਾਲ ਦਾਖਲ ਕਰਵਾ ਦਈਏ, ਉਹ ਕਹੇ ਵੀ ਨਹੀਂ ਮੈਨੂੰ ਥੋੜ੍ਹਾ ਜਿਹਾ ਜੇ ਤੰਦਰੁਸਤ ਹੋ ਲੈਣ ਦਿਓ ਫਿਰ ਮੈਂ ਦਾਖਲ ਹੁੰਦਾ। ਫਿਰ ਦਾਖਲ ਹੋਣ ਦਾ ਕੀ ਮਤਲਬ ਹੈ ਜੇ ਤੰਦਰੁਸਤ ਹੋ ਕੇ ਹੀ ਦਾਖਲ ਹੋਣਾ, ਫਿਰ ਤੰਦਰੁਸਤ ਹੋ ਦਾਖਲ ਹੋਣ ਦਾ ਫਿਰ ਕੀ ਫਾਇਦਾ। ਅਸੀਂ ਢੁੱਚਰਾਂ ਡਾ ਰਹੇ ਹਾਂ ਸੱਚਾਈ ਇਹ ਆ ਸਾਧ ਸੰਗਤ, ਅਸਲ ਮਿਹਨਤ ਵਿੱਚ ਮਨ ਦੀ ਤਿਆਰੀ ਉਦੋਂ ਹੋਣੀ ਹੈ। ਆਪਾਂ ਕਹਿੰਦੇ ਵੀ ਥੋੜ੍ਹਾ ਜਿਹਾ ਰਹਿਤ ਵਿੱਚ ਆ ਜਾਈਏ ਫਿਰ ਅੰਮ੍ਰਿਤ ਛਕਾਂਗੇ, ਫਿਰ ਜੇ ਰਹਿਤ ਵਿੱਚ ਹੀ ਆ ਗਈ ਫਿਰ ਅੰਮ੍ਰਿਤ ਛਕਣ ਦੀ ਫਿਰ ਤਾਂ ਲੋੜ ਹੀ ਨਹੀਂ, ਅੰਮ੍ਰਿਤ ਤਾਂ ਛਕੀ ਦਾ ਹੀ। ਇਸ ਲਈ ਵੀ ਅਸੀਂ ਰਹਿਤ ਵਿੱਚ ਆ ਜਾਈਏ, ਆਓ ਖੰਡੇ ਵਾਟੇ ਦੀ ਪੌਲ ਲਈਏ, ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ। ਭਗਤ ਨਾਮਦੇਵ ਜੀ ਦੀ ਮੈਂ ਗਾਥਾ ਕਹਿ ਰਿਹਾ ਸੀ, ਉਹਨਾਂ ਨੇ ਇਸ ਅੰਮ੍ਰਿਤ ਬਾਣੀ ਨੂੰ ਹਿਰਦੇ ਵਿੱਚ ਵਸਾਇਆ, ਉਹਨਾਂ ਨੇ ਉਸ ਵੇਲੇ ਦੀ ਰੀਤ ਮੁਤਾਬਕ ਧਰਮ ਦੀ ਮਰਿਆਦਾ ਪੂਰੀ ਕੀਤੀ ਹੈ, ਉਹਨਾਂ ਦੀ ਸ਼ੋਭਾ ਹੋਈ ਹੈ। ਬਖਸ਼ਿਸ਼ ਕੀਤੇ ਸਮੇਂ ਵਿੱਚੋਂ ਕੇਵਲ 6 ਮਿੰਟ ਬਾਕੀ ਰਹਿੰਦੇ ਨੇ, ਆਖਰੀ ਕਵਿਤਾ ਮੈਂ ਢਾਡੀ ਜੱਥੇ ਕੋਲੋਂ ਕਹਾਉਣ ਲੱਗਾ। ਇਸ ਕਵਿਤਾ ਦਾ ਲੈਕਚਰ ਮੈਂ ਕੀਤਾ ਕੋਈ ਨਹੀਂ, ਕਿਉਂਕਿ ਇਸ ਕਵਿਤਾ ਦਾ ਆਪਣੇ ਆਪ ਵਿੱਚ ਇੱਕ ਇੱਕ ਅੱਖਰ ਆਪਣੇ ਆਪ ਵਿੱਚ ਲੈਕਚਰ ਹੈ। ਭਗਤ ਨਾਮਦੇਵ ਜੀ ਦੀ ਸਮੁੱਚੀ ਜੀਵਨੀ ਦੇ ਅੰਦਰ ਕੈਸੀ ਘਾਲਣਾ, ਕਿਵੇਂ ਉਹਨਾਂ ਦੀ ਸ਼ੋਭਾ ਹੋਈ ਹੈ, ਸਾਰੇ ਪੰਡਿਤ ਉਹਨਾਂ ਦੇ ਪੈਰੀਂ ਪੈ ਕੇ ਕਿਵੇਂ ਮੁਆਫੀਆਂ ਮੰਗ ਰਹੇ ਨੇ, ਉਹ ਕਹਿ ਰਹੇ ਨੇ ਕਿ ਸਾਡੇ ਕੋਲੋਂ ਭੁੱਲ ਹੋਈ ਹੈ, ਅਸੀਂ ਤੁਹਾਨੂੰ ਧੱਕੇ ਮਾਰੇ ਹੈ, ਰੱਬ ਦੇ ਨਾਂ 'ਤੇ ਅਸੀਂ ਤਾਂ ਦੁਕਾਨ ਪਾ ਕੇ ਬੈਠੇ ਸੀ, ਤੁਸੀਂ ਇਹਨੂੰ ਰੱਬ ਦਾ ਮੰਦਰ ਸਮਝਿਆ, ਅਤੇ ਰੱਬ ਦਾ ਮੰਦਰ ਸੱਚਮੁੱਚ ਤੁਹਾਡੇ ਨਾਲ ਪਿਆਰ ਕਰਦਾ, ਸਾਡੇ ਨਾਲ ਪਿਆਰ ਨਹੀਂ ਕਰਦਾ। ਉਹਨਾਂ ਪੰਡਿਤਾਂ ਬ੍ਰਾਹਮਣਾਂ ਨੇ ਹੰਕਾਰੀਆਂ ਨੇ ਜਦੋਂ ਪਿੱਠ ਹੋਈ ਵੇਖੀ ਤਾਂ ਕਿਵੇਂ ਮੁਆਫੀਆਂ ਮੰਗੀਆਂ, ਕਿਵੇਂ ਨਾਮਦੇਵ ਜੀ ਦੀ ਜੈ ਜੈਕਾਰ ਹੋਈ, ਉਹ ਸਾਰੀ ਕਹਾਣੀ ਢਾਡੀ ਜੱਥੇ ਦੀ ਜਵਾਨੋ ਹੇ ਇੰਜ ਸਰਵਣ ਕਰੋ।
ਸੀ ਨਾਮਦੇਵ ਜੀ ਦੀ ਹੋ ਗਈ ਜੈ ਜੈਕਾਰ ਸੀ ਨਾਮਦੇਵ ਜੀ ਦੀ ਹੋ ਗਈ ਜੈ ਜੈਕਾਰ ਸੀ
ਨਾਮ ਬੰਦਗੀ ਦੇ ਅਸ ਬਿਨ ਦਰ ਜੀ ਨਾਮ ਬੰਦਗੀ ਦੇ ਅਸ ਬਿਨ ਦਰ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਰ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਰ ਜੀ
ਸੁਗਾਤਾਂ ਹੱਥਾਂ ਚ ਲਿਆਏ ਨੇ ਮਹਿੰਗੀਆਂ ਸੁਗਾਤਾਂ ਹੱਥਾਂ ਚ ਲਿਆਏ ਨੇ
ਨਾਮਦੇਵ ਕੋਲੋਂ ਮੰਗਦੇ ਸਹਾਰੇ ਜੀ ਨਾਮਦੇਵ ਕੋਲੋਂ ਮੰਗਦੇ ਸਹਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ
ਸਾਰਾ ਹੀ ਇਲਾਕਾ ਚਰਨਾਂ ਚ ਟੁੱਕਿਆ ਵੱਡਿਆਂ ਹੰਕਾਰੀਆਂ ਦਾ ਸਿਰ ਚੁੱਕਿਆ ਸਾਰਾ ਹੀ ਇਲਾਕਾ ਚਰਨਾਂ ਚ ਟੁੱਕਿਆ
ਖੁਸ਼ੀਆਂ ਦੇ ਛੱਡੇ ਸਭ ਨੇ ਜਕਾਰ ਜੀ ਖੁਸ਼ੀਆਂ ਦੇ ਛੱਡੇ ਸਭ ਨੇ ਜਕਾਰ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ ਸਰੂਪ ਕਢਿਆਣਾ ਖੁਸ਼ੀ ਜੀ ਉਚਾਰੇ ਜੀ ਸਰੂਪ ਕਢਿਆਣਾ ਖੁਸ਼ੀ ਜੀ ਉਚਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ ਸੋਭਾ ਹੋ ਗਈ ਨਾਮਦੇਵ ਜੀ ਦੀ ਸਾਰੇ ਜੀ
ਸਾਰੀ ਸੰਗਤ ਨੇ ਬਹੁਤ ਪਿਆਰ ਨਾਲ ਸ਼ਰਵਣ ਕੀਤਾ ਸਭ ਦਾ ਬਹੁਤ ਧੰਨਵਾਦ ਪ੍ਰਬੰਧਕ ਸਾਹਿਬਾਨਾਂ ਵੱਲੋਂ ਇੱਕ ਖਾਸ ਤੌਰ ਤੇ ਬੇਨਤੀ ਹੈ ਤੇ ਜਿੱਥੇ ਟੈਂਟ ਲੱਗ ਰਿਹਾ ਉਸ ਟੈਂਟ ਦੇ ਨੇੜੇ ਤੇੜੇ ਜਿੰਨੀਆਂ ਵੀ ਗੱਡੀਆਂ ਖਲੋਤੀਆਂ ਨੇ ਕਿਰਪਾ ਕਰਕੇ ਉਹਨਾਂ ਨੂੰ ਸਾਈਡ 'ਤੇ ਲਗਾਉਣ ਦੀ ਖੇਚਲ ਕਰਨ ਦੀ ਜ਼ਰੂਰ ਕਿਰਪਾਲਤਾ ਕਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਖਸ਼ਿਸ਼ ਕੀਤਾ ਸਮਾਂ ਸਮਾਪਤ ਹੋ ਚੁੱਕਾ ਹੈ ਸਮੁੱਚੀ ਸੰਗਤ ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਚੜ੍ਹਦੀ ਕਲਾ ਨਾਲ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ